ਗੁਰੂ ਸਤ ਨਾਮ ਵਾਹਿਗੁਰੂ,
ਸਤ ਨਾਮ ਵਾਹਿਗੁਰੂ, 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 ਸਤ ਨਾਮ ਵਾਹਿਗੁਰੂ,
ਵਾਹਿਗੁਰੂ, ਸਤ ਨਾਮ ਵਾਹਿਗੁਰੂ,
ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਲੋਕ ਮਹੱਲਾ ਤੀਜਾ। ਹਉ ਮੈਂ ਵਿੱਚ ਜਗਤ ਮੁਵਾ, ਮਰਦੋ ਮਰਦਾ ਜਾਏ, ਜਿਚਰ ਵਿੱਚ ਦਮ ਹੈ ਤਿਚਰ ਨਾ ਚੇਤੇ, ਕੇ ਕਰੇਗ ਅੱਗੇ ਜਾਏ। ਹਉ ਮੈਂ ਵਿੱਚ ਜਗਤ ਮੁਵਾ, ਮਰਦੋ ਮਰਦਾ ਜਾਏ, ਜਿਚਰ ਵਿੱਚ ਦਮ ਹੈ ਤਿਚਰ ਨਾ ਚੇਤੇ, ਕੇ ਕਰੇਗ ਅੱਗੇ ਜਾਏ। ਗਿਆਨੀ ਹੋਏ ਸੋ ਚੇਤਨ ਹੋਏ, ਅਗਿਆਨੀ ਅੰਧ ਕਮਾਏ, ਨਾਨਕ ਇੱਥੇ ਕਮਾਵੇ ਸੋ ਮਿਲੇ, ਅੱਗੇ ਪਾਏ ਜਾਏ। ਗਿਆਨੀ ਹੋਏ ਸੋ ਚੇਤਨ ਹੋਏ, ਅਗਿਆਨੀ ਅੰਧ ਕਮਾਏ, ਨਾਨਕ ਇੱਥੇ ਕਮਾਵੇ ਸੋ ਮਿਲੇ, ਅੱਗੇ ਪਾਏ ਜਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਅਦੁੱਤੀ ਗੁਰੂ ਨਾਨਕ ਦੇਵਾ, ਓਅੰਕਾਰ ਗੁਰ ਅੰਗਦ ਅਭੇਵਾ, ਸਤ ਨਾਮ ਗੁਰ ਅਮਰ ਪਿਆਰੇ, ਕਰਤਾ ਰਾਮਦਾਸ ਗੁਰਵਾਰੇ, ਪੁਰਖ ਸ੍ਰੀ ਅਰਜਨ ਸੁਖਦਾਨੀ, ਨਿਰਭਉ ਹਰ ਗੋਬਿੰਦ ਗੁਣ ਖਾਨੀ, ਨਿਰਵੈਰ ਗੁਰੂ ਹੈ ਸ੍ਰੀ ਹਰ ਰਾਏ, ਅਕਾਲ ਮੂਰਤ ਹਰ ਕ੍ਰਿਸ਼ਨ ਧਿਆਏ, ਅਜੂਨੀ ਤੇਗ ਬਹਾਦਰ ਰਾਈ, ਸੈਭੰ ਗੁਰ ਦਸਮੇਸ਼ ਸਹਾਈ, ਗੁਰ ਪ੍ਰਸਾਦ ਗੁਰੂ ਗ੍ਰੰਥ ਗਿਆਨਾ ਵਾਹਿਗੁਰੂ ਬੰਦਨ ਭਗਵਾਨਾ ਜੇਤਾ ਜੀਉ ਪਿੰਡ ਸਭ ਤੇਰਾ ਤੂੰ ਅੰਤਰ ਜਾਮੀ ਪੁਰਖ ਭਗਵਾਨ ਦਾਸਨ ਦਾਸ ਕਹੈ ਜਨ ਨਾਨਕ ਜਿਹਾ ਤੂੰ ਕਰਾਏ ਤੇਹਾ ਹੋਂ ਕਰੀ ਵਖਿਆਨ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਬਰਨ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲੇਹੋ ਤੁਮ ਕਥਾ ਸੁਧਾਰੀ ਦਸਾਂ ਪਾਤਸ਼ਾਹੀਆਂ ਦੀ ਆਤਮਕ ਜਾਗਦੀ ਜੋਤ ਗਿਆਨ ਸਰੂਪ ਸ਼ਬਦਾਵਤਾਰ ਪ੍ਰਗਟ ਗੁਰਾਂ ਕੀ ਦੇਹ ਪ੍ਰਤੱਖ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿਖੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਹਾਜ਼ਰੀਆਂ ਭਰਦੇ ਹੋਏ ਅੰਮ੍ਰਿਤ ਵੇਲੇ ਸੱਚਖੰਡ ਦਰਬਾਰ ਸਾਹਿਬ ਤੋਂ ਆਏ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਹੁਕਮ ਦੀ ਗੁਰ ਸ਼ਬਦ ਦੀ ਵਿਚਾਰ ਸਾਰੇ ਸੰਸਾਰ ਵਿੱਚ ਬੈਠੀਆਂ ਗੁਰਸਿੱਖ ਸੰਗਤਾਂ PTC ਚੈਨਲ ਦੇ ਰਾਹੀਂ ਹਾਜ਼ਰੀਆਂ ਭਰਦੇ ਹਨ ਸਰਵਣ ਕਰਦੇ ਆਓ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਤੀਜਾ ਹਉਮੈ ਵਿੱਚ ਜਗਤ ਮੁਆ ਮਰਦੋ ਮਰਦਾ ਜਾਏ
ਅੱਜ ਸਤਿਗੁਰੂ ਜੀ ਨੇ ਜੋ ਪਾਵਨ ਹੁਕਮ ਬਖਸ਼ਿਆ ਵਿਚਾਰ ਤੋਂ ਪਹਿਲਾਂ ਅੱਜ ਸਤਿਗੁਰੂ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਆਪ ਜੀ ਦਾ ਪਾਵਨ ਗੁਰਿਆਈ ਗੱਦੀ ਬਿਰਾਜਮਾਨ ਹੋਣ ਦਾ ਗੁਰਪੁਰਬ ਹੈ ਅਤੇ ਸਤਿਗੁਰੂ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਆਪ ਜੀ ਦਾ ਅੱਜ ਪਾਵਨ ਜੋਤੀ ਜੋਤ ਸਮਾਵਨ ਗੁਰਪੁਰਬ ਹੈ ਸਤਿਗੁਰੂ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਚੰਡੀ ਦੀ ਵਾਰ ਦੀ ਪਹਿਲੀ ਪੌੜੀ ਅੰਦਰ ਸਤਿਗੁਰੂ ਜੀ ਦਾ ਮੰਗਲ ਕਰਦਿਆਂ ਹੋਇਆਂ ਉਸਤਤ ਕਰਦਿਆਂ ਹੋਇਆਂ ਜੋ ਆਪਾਂ ਅਰਦਾਸ ਦੀ ਆਰੰਭਤਾ ਉੱਥੋਂ ਕਰਦੇ ਹਾਂ ਪੁਰਾਤਨ ਸਮੇਂ ਤੋਂ ਹੀ ਜਦੋਂ ਤੋਂ ਸਤਿਗੁਰੂ ਜੀ ਨੇ ਇਹ ਪੌੜੀ ਉਚਾਰੀ ਦਸ਼ਮੇਸ਼ ਪਿਤਾ ਜੀ ਨੇ ਉਦੋਂ ਤੋਂ ਹੀ ਗੁਰਸਿੱਖ ਅਰਦਾਸ ਦੀ ਆਰੰਭਤਾ ਇੱਥੋਂ ਹੀ ਕਰਦੇ ਸੋ ਸਤਿਗੁਰੂ ਜੀ ਨੇ ਫੁਰਮਾਇਆ ਹੈ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ। ਆਓ ਆਪਾਂ ਸਾਰੇ ਰਸਨਾ ਪਵਿੱਤਰ ਕਰੀਏ, ਹਾਜ਼ਰੀਆਂ ਲਵਾਈਏ। ਜਿਸ ਡਿੱਠੇ ਸਭ ਦੁੱਖ ਜਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ ਜਿਸ ਡਿੱਠੇ ਸਭ ਦੁੱਖ ਜਾਏ ਜਿਸ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ ਜਿਸ ਡਿੱਠੇ ਸਭ ਦੁੱਖ ਜਾਏ ਜਿਸ ਸਭ ਦੁੱਖ ਜਾਏ। ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਅੱਠਵੇਂ ਪਾਤਸ਼ਾਹ ਸਤਿਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਉਹਨਾਂ ਦੀ ਉਸਤਤ ਕਰਦਿਆਂ ਹੋਇਆਂ ਕਿ ਜਿਨ੍ਹਾਂ ਦੇ ਦਰਸ਼ਨ ਕਰਨ ਦੇ ਨਾਲ ਹੀ ਸਾਰੇ ਦੁੱਖ ਦੂਰ ਹੁੰਦੇ ਹਨ। ਜਦੋਂ ਰਾਮ ਰਾਏ ਵੱਡੇ ਭਰਾ ਨੇ ਈਰਖਾ ਵਸ ਹੋ ਕਰਕੇ ਵਡਿਆਈ ਨਾ ਜਰਦਿਆਂ ਹੋਇਆਂ ਜਦੋਂ ਗੁਰਿਆਈ ਗੱਦੀ ਪ੍ਰਾਪਤ ਹੋਈ ਸਤਿਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਨੂੰ, ਰਾਮ ਰਾਏ ਦੇ ਮਨ ਅੰਦਰ ਇਸ ਗੱਲ ਦਾ ਬੜਾ ਦੁੱਖ ਹੋਇਆ ਕਿ ਵੱਡਾ ਪੁੱਤਰ ਮੈਂ ਸਾਂ, ਹੱਕ ਮੇਰਾ ਬਣਦਾ ਸੀ, ਪਰ ਇਹ ਗੱਲ ਉਹ ਭੁੱਲ ਗਿਆ ਕਿ ਇੱਥੇ ਤਾਂ ਆਗਿਆ ਦੀ ਗੱਲ ਹੈ। ਆਗਿਆ ਸਮ ਨਾਹੀ ਸਾਹਿਬ ਸੇਵਾ, ਜੋ ਆਗਿਆ ਮੰਨਦਾ ਹੈ, ਜੋ ਹੁਕਮ ਦੇ ਵਿੱਚ ਰਹਿੰਦਾ ਹੈ, ਉਹੀ ਪ੍ਰਵਾਨ ਹੁੰਦਾ ਹੈ। ਸਤਿਗੁਰੂ ਦੇ ਹੁਕਮ ਦੀ ਅਦੂਲੀ ਕੀਤੀ। ਜਦੋਂ ਔਰੰਗਜ਼ੇਬ ਨੇ ਸੱਦਿਆ ਤਾਂ ਸਤਿਗੁਰੂ ਜੀ ਨੇ ਕਿਹਾ ਸੀ, ਅਸੀਂ ਤੇਰੀ ਰਸਨਾ 'ਤੇ ਨਿਵਾਸ ਕਰਾਂਗੇ, ਰਾਮ ਰਾਏ ਜੋ ਵੀ ਤੂੰ ਬਚਨ ਕਰੇਗਾ ਉਹ ਪੂਰਾ ਹੋ ਜਾਏਗਾ, ਪਰ ਕਿਸੇ ਤਰੀਕੇ ਦੇ ਨਾਲ ਵੀ ਤੁਰਕ ਦੀ ਅਧੀਨਗੀ ਨਹੀਂ ਮੰਨਣੀ, ਉਹਦੀ ਪਰਵਾਹ ਨਹੀਂ ਕਰਨੀ, ਉਹਦੀ ਕਨੌੜ ਨਹੀਂ ਰੱਖਣੀ, ਜੋ ਸੱਚਾਈ ਹੋਵੇ ਉਹੀ ਗੱਲ ਕਰਨੀ, ਕਿਤੇ ਉਹਦੇ ਦਬਾਅ ਦੇ ਵਿੱਚ ਨਾ ਆ ਜਾਣਾ। ਬਚਨ ਕਰਕੇ ਭੇਜਿਆ ਸੀ, ਕਰਾਮਾਤਾਂ ਵਿਖਾਈਆਂ, ਜੋ ਕੁਝ ਔਰੰਗਜ਼ੇਬ ਕਹਿੰਦਾ ਰਿਹਾ ਉਹ ਰਾਮ ਰਾਏ ਜੀ ਵਿਖਾਉਂਦੇ ਰਹੇ। ਜਿਹੜੇ ਕਾਜ਼ੀ ਮੁਲਾਣੇ ਸਨ ਉਹਨਾਂ ਦਾ ਮਨ ਬੜਾ ਦੁਖੀ ਵੀ ਇਹ ਸਾਰਿਆਂ ਤੋਂ ਉੱਚੇ ਹੋ ਕੇ ਆ ਕੇ ਬੈਠਦੇ ਹਨ, ਸਭ ਤੋਂ ਵੱਧ ਇਹਨਾਂ ਦਾ ਸਨਮਾਨ, ਅਤੇ ਜਿਸ ਦਿਨ ਤੋਂ ਇਹ ਆਏ ਸਾਨੂੰ ਪੁੱਛਗਿੱਛ ਹੀ ਨਹੀਂ ਹੋ ਰਹੀ, ਸਾਡਾ ਮਾਣ ਸਨਮਾਨ ਹੀ ਪਹਿਲੇ ਵਾਰਾਂ ਨਹੀਂ ਹੋ ਰਿਹਾ। ਵਿਚਾਰ ਕੀਤੀ, ਸਲਾਹ ਕੀਤੀ, ਅਖੀਰ ਇਹਨਾਂ ਨੇ ਇਹ ਵਿਚਾਰਿਆ ਵੀ ਜੇਕਰ ਕਿਤੇ ਇਹ ਗੁਰਬਾਣੀ ਦੀ ਬੇਅਦਬੀ ਕਰ ਦੇਵੇ ਫਿਰ ਇਹਦੀ ਤਾਕਤ ਖਤਮ ਹੋ ਜਾਏਗੀ, ਕਿਉਂਕਿ ਸਾਰਿਆਂ ਨੂੰ ਪਤਾ ਸੀ ਕਿ ਗੁਰੂ ਘਰ ਅੰਦਰ ਗੁਰਬਾਣੀ ਦਾ ਕਿਤਨਾ ਸਤਿਕਾਰ ਹੈ, ਗੁਰਬਾਣੀ ਦਾ ਕਿਤਨਾ ਅਦਬ ਹੈ। ਇਹਨਾਂ ਨੇ ਕਿਸੇ ਤਰੀਕੇ ਦੇ ਨਾਲ ਗੁਰਬਾਣੀ ਦੇ ਕੁਝ ਅੰਗ ਜਿਨ੍ਹਾਂ 'ਤੇ ਗੁਰਬਾਣੀ ਲਿਖੀ ਸੀ ਉਹ ਰਾਮ ਰਾਏ ਦੀ ਚੌਂਕੀ ਦੇ ਥੱਲੇ ਵਿਛਾ ਦਿੱਤੇ, ਉੱਪਰ ਕੱਪੜਾ ਵਿਛਾ ਦਿੱਤਾ। ਰਾਮ ਰਾਏ ਨੂੰ ਸਤਿਗੁਰੂ ਜੀ ਨੇ ਰੂਹਾਨੀ ਤਾਕਤ ਬਖਸ਼ੀ ਹੋਈ ਸੀ। ਜਦੋਂ ਆਇਆ ਵੇਖਿਆ ਵੀ ਇਹ ਤਾਂ ਬੜੀ ਸਾਜ਼ਿਸ਼ ਹੈ, ਇਹ ਤਾਂ ਮੇਰੀ ਸ਼ਕਤੀ ਹੀ ਖਤਮ ਕਰਨੀ ਚਾਹੁੰਦੇ ਹਨ, ਮੈਥੋਂ ਗੁਰਬਾਣੀ ਦਾ ਨਿਰਾਦਰ ਕਰਾਉਣਾ ਚਾਹੁੰਦੇ ਹਨ। ਉਦੋਂ ਹੀ ਕਿਹਾ ਵੀ ਇਹ ਚਾਦਰ ਚੁੱਕੋ, ਵਿਛਾਈ ਚੁੱਕੋ, ਹੇਠਾਂ ਤੋਂ ਗੁਰਬਾਣੀ ਜਿਨ੍ਹਾਂ 'ਤੇ ਲਿਖੀ ਸੀ ਉਹ ਅੰਗ ਕਢਾ ਕੇ ਉਸ ਤੋਂ ਬਾਅਦ ਫਿਰ ਆਸਣ 'ਤੇ ਬੈਠੇ, ਉਹਨਾਂ ਦਾ ਸਤਿਕਾਰ ਕਰਦਿਆਂ ਹੋਇਆਂ। ਪਰ ਹੁਣ ਰੋਜ਼ਾਨਾ ਦਾ ਮਾਨ ਸਨਮਾਨ, ਵਡਿਆਈ ਮਿਲਣੀ, ਫਿਰ ਹਿੰਦੁਸਤਾਨ ਦੇ ਬਾਦਸ਼ਾਹ ਨੇ ਇੰਨਾ ਮਾਨ ਸਨਮਾਨ ਦੇਣਾ। ਅਖੀਰ ਇਹਨਾਂ ਨੇ ਸੋਚਿਆ ਵੀ ਇਹ ਤਾਂ ਗੱਲ ਹੁਣ ਨਹੀਂ ਬਣੀ, ਜੇ ਕਿਸੇ ਤਰ੍ਹਾਂ ਬੋਲ ਕੇ ਵੀ ਇਹ ਗੁਰਬਾਣੀ ਦਾ ਨਿਰਾਦਰ ਕਰ ਦੇਵੇ ਫਿਰ ਵੀ ਸਾਡੀ ਗੱਲ ਬਣ ਜਾਏਗੀ, ਅਸੀਂ ਸਫਲ ਹੋ ਜਾਵਾਂਗੇ। ਔਰੰਗਜ਼ੇਬ ਨੂੰ ਇਹਨਾਂ ਨੇ ਸਿਖਾਇਆ ਵੀ ਦੇਖੋ, ਸੋ ਸਾਡੀ ਮੁਸਲਮਾਨਾਂ ਦੀ ਨਰਾਦਰੀ ਦੀ ਗੱਲ ਲਿਖੀ ਹੋਈ ਹੈ ਕਿ ਮੁਸਲਮਾਨਾਂ ਨੂੰ ਕਬਰਾਂ ਵਿੱਚ ਦੱਬਿਆ ਜਾਂਦਾ ਹੈ। ਉਹ ਸਮਾਂ ਪਾ ਕੇ ਜਿੱਥੇ ਕਬਰਸਥਾਨ ਹੋਵੇ ਉਹ ਮਿੱਟੀ ਚੀਕਣੀ ਹੋ ਜਾਂਦੀ ਹੈ, ਜਿਹੜੇ ਘੁਮਿਆਰ ਹਨ ਉਹ ਫਿਰ ਉਹ ਚੀਕਣੀ ਮਿੱਟੀ ਲੱਭਣ ਵਾਸਤੇ ਪੁਰਾਣੇ ਕਬਰਸਥਾਨ ਉੱਥੋਂ ਮਿੱਟੀ ਪੜਦੇ ਹਨ, ਉਹਦੇ ਫਿਰ ਭਾਂਡੇ ਬਣਾਉਂਦੇ ਹਨ, ਫਿਰ ਭਾਂਡਿਆਂ ਨੂੰ ਪਕਾਉਣ ਵਾਸਤੇ ਅੱਗ ਦੇਣੀ ਪੈਂਦੀ ਹੈ। ਜਦੋਂ ਅੱਗ ਦਿੱਤੀ ਜਾਂਦੀ ਹੈ ਉਹ ਫਿਰ ਮੁਸਲਮਾਨਾਂ ਦੀ ਮਿੱਟੀ ਸੜਦੀ ਹੋਈ ਛੂੰ ਛੂੰ ਕਰਦੀ, ਸੜਦੀ ਪੁਕਾਰ ਕਰਦੀ ਹੈ, ਕਿਉਂਕਿ ਇਸਲਾਮ ਦੇ ਵਿੱਚ ਸੋ ਅੱਗ ਦੇ ਵਿੱਚ ਸੜਨ ਨੂੰ ਬਹੁਤ ਮਾੜਾ ਮੰਨਦੇ ਹਨ। ਕਹਿੰਦੇ ਵੀ ਦੋਜਕ ਦੀ ਅੱਗ ਦੇ ਵਿੱਚ ਜੋ ਪਾਪ ਕਰਮ ਕਰਦੇ ਉਹ ਸੜਦੇ ਹਨ, ਕਿ ਸਰੀਰ ਦਾ ਇੱਥੇ ਸੜਨਾ ਇਹ ਠੀਕ ਨਹੀਂ, ਉਹਨਾਂ ਦੀ ਆਪਣੀ ਸੋਚ ਹੈ। ਪਰ ਗੁਰਮਤ ਇਸ ਤੋਂ ਉਲਟ ਹੈ, ਗੁਰਮਤ ਵਿੱਚ ਤਾਂ ਸਰੀਰ ਦੇ ਸੰਸਕਾਰ ਦੀ ਹੀ ਆਗਿਆ ਹੈ। ਸੋ ਰੋਹ ਵਿਚਾਰ, ਸੋ ਕਹਿਣ ਲੱਗੇ ਵੀ ਦੇਖੋ ਲਿਖਿਆ ਹੈ ਮਿੱਟੀ ਮੁਸਲਮਾਨ ਕੀ, ਪੇੜੇ ਪਈ ਘੁਮਿਆਰ, ਘੜ ਪਾਂਡੇ ਇੱਟਾਂ ਕੀਆਂ, ਜਲਦੀ ਕਰੇ ਪੁਕਾਰ। ਇਹ ਜਿਹੜਾ ਸ਼ਬਦ ਹੈ ਕਿਸੇ ਤਰੀਕੇ ਦੇ ਨਾਲ ਰਾਮ ਰਾਏ ਨੂੰ ਕਹੋ ਵੀ ਇਹ ਤਬਦੀਲ ਕਰ ਦੇਵੇ। ਜਦੋਂ ਰਾਮ ਰਾਏ ਦੇ ਕੋਲ ਇਹ ਗੱਲ ਆਈ, ਔਰੰਗਜ਼ੇਬ ਨੇ ਕਿਹਾ ਵੀ ਇਹ ਇਸ ਤਰ੍ਹਾਂ ਕਿਉਂ ਲਿਖਿਆ ਹੈ, ਸਾਡੀ ਮੁਸਲਮਾਨਾਂ ਦੀ ਇਹ ਨਰਾਦਰੀ ਵਾਲੀ ਗੱਲ ਹੈ। ਉਹ ਦਬਾ ਦੇ ਥੱਲੇ ਆ ਕੇ, ਝੇਪ ਦੇ ਥੱਲੇ ਆ ਕੇ ਕਹਿ ਬੈਠਿਆ ਵੀ ਹੋਣਾ ਤਾਂ ਬੇਈਮਾਨ ਚਾਹੀਦਾ ਸੀ ਪਰ ਮੁਸਲਮਾਨ ਲਿਖਿਆ ਗਿਆ। ਸਿਰਫ ਇੰਨਾ ਬਚਨ ਬੋਲ ਕੇ ਹੀ ਕਿਹਾ ਸੀ, ਕਿਉਂਕਿ ਲਿਖਤ ਰੂਪ ਵਿੱਚ ਜਾਂ ਹੋਰ ਕੁਝ ਕਰਨ ਦਾ ਅਧਿਕਾਰ ਹੀ ਨਹੀਂ ਸੀ ਰਾਮ ਰਾਏ ਦੇ ਕੋਲ। ਉਹ ਤਾਂ ਸਤਿਗੁਰੂ ਦਾ ਅਧਿਕਾਰ ਹੈ, ਉਹ ਤਾਂ ਗੁਰੂ ਦਾ ਹੀ ਅਧਿਕਾਰ ਹੈ, ਹੋਰ ਕਿਸੇ ਦਾ ਹੋ ਹੀ ਨਹੀਂ ਸਕਦਾ। ਸਿਰਫ ਇੱਕ ਵਾਰ ਬੋਲ ਕੇ ਹੀ ਇਹ ਗੱਲ ਕਹੀ ਸੀ। ਜਦੋਂ ਇਸ ਗੱਲ ਦਾ ਪਤਾ ਸਤਿਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਨੂੰ ਲੱਗਿਆ ਕਿ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੀ ਬਾਣੀ ਇਸ ਨੇ ਬਦਲ ਦਿੱਤੀ, ਮੁਸਲਮਾਨ ਦੀ ਥਾਂ ਬੇਈਮਾਨ ਕਹਿ ਕੇ ਲੋਕਾਂ ਨੂੰ ਸੁਣਾ ਦਿੱਤਾ, ਦਬਾਅ ਹੇਠ ਆ ਗਿਆ, ਇਹ ਚੰਗਾ ਨਹੀਂ ਕੀਤਾ। ਸਤਿਗੁਰੂ ਜੀ ਨੇ ਕਿਹਾ ਵੀ ਹੁਣ ਸਾਡੇ ਮੱਥੇ ਨਾ ਲੱਗੇ, ਜਿੱਧਰ ਇਹਦਾ ਮੂੰਹ ਹੈ ਉੱਧਰ ਹੀ ਚਲਾ ਜਾਵੇ। ਸਤਿਗੁਰੂ ਜੀ ਨੇ ਮੱਥੇ ਨਹੀਂ ਲਾਇਆ। ਸਮਾਂ ਆ ਗਿਆ ਸਤਿਗੁਰੂ ਜੀ ਦੇ ਸੱਚਖੰਡ ਗਮਨ ਕਰਨ ਦਾ। ਸਤਿਗੁਰੂ ਮਹਾਰਾਜ ਨੇ ਸਾਰੀਆਂ ਸੰਗਤਾਂ ਨੂੰ ਸੱਦਿਆ, ਬਾਬਾ ਬੁੱਢਾ ਸਾਹਿਬ ਜੀ ਦੀ ਅੰਸ਼ ਬੰਸ਼ ਭਾਈ ਝੰਡਾ ਜੀ ਉਹ ਵੀ ਉੱਥੇ ਮੌਜੂਦ ਹਨ, ਬੇਦੀ ਤ੍ਰਿਹਣ ਭੱਲੇ ਸਾਰੇ ਹੀ ਸਾਹਿਬਜ਼ਾਦਿਆਂ ਨੂੰ ਸੱਦਿਆ ਗਿਆ। ਜਦੋਂ ਤਿਆਰੀ ਹੋਈ, ਸੰਗਤਾਂ ਦੇ ਮਨ 'ਚ ਵੈਰਾਗ ਹੋਇਆ, ਸਤਿਗੁਰੂ ਜੀ ਨੇ ਉਪਦੇਸ਼ ਦਿੱਤਾ ਵੀ ਇਹ ਸਰੀਰ ਸਦਾ ਰਹਿਣ ਵਾਲੇ ਨਹੀਂ, ਇਹਨਾਂ ਦੇ ਨਾਲ ਮੋਹ ਨਾ ਕਰੋ, ਸ਼ਬਦ ਮਿਲਹਿ ਸੇ ਵਿਛੜਹਿ ਨਾਹੀ, ਜਿਹੜੇ ਸ਼ਬਦ ਦੇ ਨਾਲ ਜੁੜੇ ਹੋਏ ਹਨ ਉਹਨਾਂ ਦਾ ਕਦੀ ਵਿਛੋੜਾ ਨਹੀਂ ਹੁੰਦਾ। ਅਤੇ ਸਾਡੇ ਜਿਹੜੇ ਸਰੀਰ ਹਨ ਇਹ ਤਾਂ ਸ਼ਬਦ ਰੂਪ ਹੀ ਹਨ। ਆਮ ਸੰਸਾਰ ਦੇ ਲੋਕਾਂ ਦੇ ਸਰੀਰ ਅਸਥੂਲ ਪੰਜਾਂ ਤੱਤਾਂ ਦੇ, ਪਰ ਸਤਿਗੁਰੂ ਜੀ ਦੇ ਜੋ ਸਰੀਰ ਉਹ ਪੰਜਾਂ ਤੱਤਾਂ ਦੀ ਸਤੋ ਅੰਸ਼ ਦੇ, ਸ਼ੁੱਧ ਅੰਸ਼ ਦੇ ਬਣੇ ਹੋਏ। ਜਦੋਂ ਮਰਜ਼ੀ ਉਹ ਅਲੋਪ ਕਰ ਲੈਣ, ਜਦੋਂ ਮਰਜ਼ੀ ਪ੍ਰਗਟ ਕਰ ਲੈਣ, ਉਹ ਸਤਿਗੁਰੂ ਦੀ ਆਪਣੀ ਲੀਲਾ ਹੈ। ਇਸੇ ਕਰਕੇ ਗੁਰਬਾਣੀ ਦਾ ਫੁਰਮਾਨ ਹੈ ਕਿ ਸਤਿਗੁਰੂ ਦੀ ਪਾਬ੍ਰਹਮ ਦੀ ਲੀਲਾ ਨੂੰ ਕੋਈ ਜਾਣ ਨਹੀਂ ਸਕਦਾ। ਲੋਕ ਆਪਦੀ ਬੁੱਧੀ ਦੇ ਅਨੁਸਾਰ ਕਈ ਤਰ੍ਹਾਂ ਦੀਆਂ ਗੱਲਾਂ ਬਾਤਾਂ ਕਰਦੇ ਹਨ, ਪਰ ਮਗਰੋਂ ਉਹਨਾਂ ਨੂੰ ਪਛਤਾਉਣਾ ਹੀ ਪੈਂਦਾ ਹੈ। ਆਪਹਿ ਸੂਖਮ ਆਪਹਿ ਅਸਥੂਲਾ, ਲਖੀ ਨਾ ਜਾਈ ਨਾਨਕ ਲੀਲਾ। ਉਹ ਪਰਮਾਤਮਾ ਆਪ ਹੀ ਸੂਖਮ ਰੂਪ ਹੈ, ਜਿਹਦਾ ਨਾ ਕੋਈ ਰੂਪ ਹੈ, ਨਾ ਰੇਖ ਹੈ, ਨਾ ਰੰਗ ਹੈ, ਨਾ ਚੱਕਰ ਹੈ, ਨਾ ਚਿਹਨ ਹੈ, ਨਾ ਜਾਤ ਹੈ, ਨਾ ਪਾਤ ਹੈ, ਕੁਝ ਵੀ ਨਹੀਂ। ਅਤੇ ਆਪ ਹੀ ਅਸਥੂਲ ਰੂਪ ਹੈ, ਨਿਰਗੁਣ ਆਪ ਸਰਗੁਣ ਵੀ ਉਹੀ, ਕਲਾ ਧਾਰ ਜਿਨ ਸਗਲੀ ਮੋਹੀ। ਉਹਦੀ ਲੀਲਾ ਨੂੰ ਕੋਈ ਜਾਣ ਨਹੀਂ ਸਕਦਾ। ਪਰ ਜਦੋਂ ਕੋਈ ਯਤਨ ਕਰਦਾ ਹੈ ਆਪਦੀ ਬੁੱਧੀ ਅਨੁਸਾਰ, ਉਹਨੂੰ ਫਿਰ ਮਗਰੋਂ ਪਛਤਾਉਣਾ ਹੀ ਪੈਂਦਾ ਹੈ, ਚਿੱਥਾ ਹੋਣਾ ਪੈਂਦਾ ਹੈ। ਗੁਰੂ ਦੀ ਮਹਿਮਾ ਕਹਿ ਨਹੀਂ ਸਕਦਾ। ਗੁਰ ਕੀ ਮਹਿਮਾ ਕਥੈ ਕਿਆ ਪ੍ਰਾਣੀ, ਬ੍ਰਹਮਾ ਬਿਸ਼ਨ ਮਹੇਸ਼ ਨਾ ਜਾਣੀ। ਅਤੇ ਸਤਿਗੁਰੂ ਜੀ ਦਾ ਜੋ ਸਰੀਰ ਧਾਰ ਕੇ ਸੰਸਾਰ 'ਤੇ ਆਉਣਾ ਜਾਂ ਸਰੀਰ ਨੂੰ ਅਲੋਪ ਕਰਨਾ, ਇਹ ਸਤਿਗੁਰੂ ਦੀ ਆਪਣੀ ਲੀਲਾ ਆਪਣੀ ਮੌਜ ਹੁੰਦੀ ਹੈ। ਅਸੀਂ ਆਮ ਲੋਕ ਜੋ ਆਪਣੇ ਕਰਮਾਂ ਦੇ ਅਧੀਨ ਇਸ ਸੰਸਾਰ 'ਤੇ ਆਉਂਦੇ ਹਾਂ, ਇਸੇ ਤਰ੍ਹਾਂ ਅਵਤਾਰ ਪੈਗੰਬਰ ਵੀ ਉਹ ਆਮ ਲੋਕਾਂ ਵਾਂਗ ਹੀ ਸਰੀਰ ਧਾਰ ਕੇ ਸੰਸਾਰ 'ਤੇ ਆਉਂਦੇ ਹਨ। ਪਰ ਸਤਿਗੁਰੂ ਮਹਾਰਾਜ ਜਦੋਂ ਆਪ ਸਰੀਰ ਧਾਰ ਕੇ ਸੰਸਾਰ ਅੰਦਰ ਆਏ, ਉਹਨਾਂ ਨੂੰ ਦੁੱਖ ਨਹੀਂ ਹੁੰਦਾ। ਉਹਨਾਂ ਦਾ ਸਾਡੇ ਵਾਂਗ ਮਾਤਾ ਦੇ ਗਰਭ ਦੇ ਵਿੱਚ 9 ਮਹੀਨੇ ਉਲਟਾ ਲਟਕਣਾ, ਐਸੀ ਤਕਲੀਫ ਵਾਲੀ ਗੱਲ ਨਹੀਂ ਹੁੰਦੀ। ਫਿਰ ਹੁੰਦਾ ਕੀ ਹੈ? ਹੁਣ ਜਿਹੜੇ ਅਨੁਭਵੀ ਮਹਾਂਪੁਰਖ ਬੰਦਗੀ ਵਾਲੀਆਂ ਰੂਹਾਂ ਹਨ, ਧੁਰੋਂ ਬਖਸ਼ੀਆਂ ਹੋਈਆਂ, ਜਿਨ੍ਹਾਂ ਨੂੰ ਸਤਿਗੁਰੂ ਨੇ ਦਿਵ ਦ੍ਰਿਸ਼ਟੀ ਬਖਸ਼ੀ ਹੈ, ਅਤੇ ਗੁਰਬਾਣੀ ਅੰਦਰ ਵੀ ਇਹ ਸਾਰੇ ਸੰਕੇਤ ਮਿਲਦੇ ਹੀ ਹਨ। ਉਹ ਸਰੀਰ ਦੀ ਜੋ ਪ੍ਰਕਿਰਿਆ ਹੈ, ਸਰੀਰ ਦਾ ਬਣਨਾ, ਉਹ ਸਾਰੀ ਪ੍ਰਕਿਰਿਆ ਪ੍ਰਭੂ ਦੀ ਸ਼ਕਤੀ ਮਾਇਆ ਦੇ ਦੁਆਰਾ, ਕੁਦਰਤ ਦੇ ਦੁਆਰਾ ਉਹ ਵਰਦੀ ਹੈ ਸਾਰੀ। ਕਿਉਂਕਿ ਸਾਰਾ ਸਰੀਰ ਹੀ ਇਹ ਮਾਇਆ ਦਾ ਹੈ, ਸਾਰੀ ਰਚਨਾ ਹੀ ਇਹ ਮਾਇਆ ਦੀ ਹੈ। ਮਾਇਆ ਨਾਮ ਸ਼ਕਤੀ ਦਾ ਵੀ ਹੈ। ਸੋ ਉਹ ਸਾਰੀ ਪ੍ਰਕਿਰਿਆ ਉਹਨਾਂ ਚਿਰ ਚੱਲਦੀ ਰਹਿੰਦੀ ਹੈ। ਜਦੋਂ ਸਮਾਂ ਆਉਂਦਾ ਹੈ, ਉਹ ਜੋਤੀ ਸਰੂਪ ਸਤਿਗੁਰੂ ਆਪ ਪ੍ਰਵੇਸ਼ ਹੋ ਕਰਕੇ ਅਤੇ ਪ੍ਰਗਟ ਹੋ ਜਾਂਦੇ ਹਨ। ਇਸੇ ਕਰਕੇ ਭਾਈ ਗੁਰਦਾਸ ਜੀ ਨੇ ਵੀ ਕਿਹਾ ਹੈ, ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਇਆ। ਦੂਜੇ ਭਾਈ ਗੁਰਦਾਸ ਜੀ ਨੇ ਕਿਹਾ ਹੈ, ਉਹ ਗੁਰ ਗੋਬਿੰਦ ਹੋਏ ਪ੍ਰਗਟਿਆ 10ਵੇਂ ਅਵਤਾਰਾ। 10ਵੇਂ ਅਵਤਾਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਉਹ ਵੀ ਪ੍ਰਗਟ ਹੋਏ। ਸੋ ਪ੍ਰਗਟ ਦਾ ਭਾਵ ਇਹ ਹੈ ਵੀ ਜੋ ਪਹਿਲਾਂ ਹੀ ਮੌਜੂਦ ਹੋਣ ਗੁਪਤ ਰੂਪ ਦੇ ਵਿੱਚ, ਉਹਨਾਂ ਦਾ ਸਾਖਿਆਤਕਾਰ ਹੋ ਜਾਣਾ, ਸਾਹਮਣੇ ਆ ਜਾਣਾ, ਪ੍ਰਗਟ ਹੋ ਜਾਣਾ। ਉਹ ਜਨਮ ਮਰਨ ਤੋਂ ਰਹਿਤ ਹੁੰਦੇ ਹਨ, ਨਾ ਉਹਨਾਂ ਨੂੰ ਉਹ ਪੀੜਾ ਹੁੰਦੀ ਹੈ, ਕਿਉਂਕਿ ਮਾਇਆ ਉਹਨਾਂ ਦੇ ਹੁਕਮ ਦੇ ਵਿੱਚ ਹੈ। ਮਾਇਆ ਤਾਂ ਪ੍ਰਭੂ ਦੇ ਪਿਆਰਿਆਂ ਦੇ ਹੁਕਮ ਦੇ ਵਿੱਚ ਵੀ ਹੈ। ਮਾਇਆ ਦਾ ਸੀ ਭਗਤਾਂ ਕੀ ਕਾਰ ਕਮਾਵੇ। ਤੇ ਜਿਹੜੇ ਮਾਇਆ ਦੀ ਰਚਨਾ ਕਰਨ ਵਾਲੇ ਹਨ, ਜਿਹੜੇ ਮਾਇਆ ਦੇ ਮਾਲਕ ਹਨ, ਫਿਰ ਮਾਇਆ ਉਹਨਾਂ ਦੇ ਹੁਕਮ ਤੋਂ ਕਿਵੇਂ ਬਾਹਰ ਹੋ ਸਕਦੀ ਹੈ? ਉਹ ਮਾਇਆ ਦੇ ਦੁਆਰਾ ਸਾਰੀ ਰਚਨਾ ਹੁੰਦੀ ਹੈ। ਕਿਸ ਤਰ੍ਹਾਂ ਸਤਿਗੁਰੂ ਜੀ ਦਾ ਪ੍ਰਗਟ ਹੋਣਾ? ਸੋ ਇਸੇ ਤਰ੍ਹਾਂ ਹੀ ਸਰੀਰ ਤਿਆਗਣਾ। ਹੁਣ ਜਦੋਂ ਸਤਿਗੁਰੂ ਹਰਿਰਾਇ ਸਾਹਿਬ ਜੀ ਮਹਾਰਾਜ ਨੇ ਇਹ ਪੰਜ ਭੂਤਕ ਸਰੀਰ ਤਿਆਗਿਆ, ਅੱਜ ਵਾਲੇ ਦਿਨ ਉਦੋਂ ਅਸੂਵਦੀ ਨੌਵੀਂ ਸੰਬਤ ਬਿਕਰਮੀ 1718 ਸੀ ਅਤੇ ਈਸਵੀ ਸੰਨ 1661 ਸੀ ਜਿਸ ਦਿਨ ਸਤਿਗੁਰੂ ਹਰਿਰਾਇ ਸਾਹਿਬ ਜੀ ਮਹਾਰਾਜ ਜੋਤੀ ਜੋਤ ਸਮਾਏ ਅਤੇ ਸਤਿਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਨੂੰ ਗੁਰਿਆਈ ਗੱਦੀ 'ਤੇ ਬਿਰਾਜਮਾਨ ਕੀਤਾ। ਉਹ ਅੱਜ ਵਾਲਾ ਪਾਵਨ ਦਿਹਾੜਾ। ਹੁਣ ਭਾਈ ਸੰਤੋਖ ਸਿੰਘ ਜੀ ਨੇ ਲਿਖਿਆ ਹੈ, ਜਦੋਂ ਸਤਿਗੁਰੂ ਜੀ ਦੇ ਸੰਸਕਾਰ ਵਾਸਤੇ ਚੰਦਨ ਦੀ ਚਿਖਾ ਤਿਆਰ ਕੀਤੀ ਗਈ, ਸਤਿਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਅਜੇ ਬਾਲ ਅਵਸਥਾ 5 ਸਾਲ ਕੁਝ ਮਹੀਨਿਆਂ ਦੀ ਅਵਸਥਾ ਹੈ, ਗੁਰਿਆਈ ਗੱਦੀ 'ਤੇ ਬਿਰਾਜਮਾਨ ਹੋਏ ਹਨ ਅਤੇ ਸਤਿਗੁਰੂ ਹਰਿਰਾਇ ਸਾਹਿਬ ਜੀ ਮਹਾਰਾਜ ਵੀ ਗੁਰਿਆਈ ਗੱਦੀ 'ਤੇ 5 ਸਾਲ 2 ਮਹੀਨੇ 16 ਦਿਨ ਰਹੇ ਹਨ ਸਤਿਗੁਰੂ ਹਰਿਰਾਇ ਸਾਹਿਬ ਜੀ ਮਹਾਰਾਜ। ਸੋ ਜਦੋਂ ਸੰਸਕਾਰ ਦੀ ਤਿਆਰੀ ਹੋਈ, ਸਤਿਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਨੇ ਜੋ ਮਰਿਆਦਾ ਹੈ ਲਾਂਬੂ ਲਾਉਣ ਦੀ ਸੇਵਾ ਕੀਤੀ ਤਾਂ ਕੀ ਵੇਖਿਆ ਕਿ ਉਹ ਸਰੀਰ ਹੀ ਉੱਥੇ ਅਲੋਪ ਹੋ ਗਿਆ ਹੈ, ਦੇਹ ਉੱਥੇ ਰਹੀ ਹੀ ਨਹੀਂ, ਅਲੋਪ ਹੋ ਗਈ। ਔਰ ਇਹ ਸਤਿਗੁਰੂ ਦੀ ਆਪਣੀ ਲੀਲਾ ਹੈ, ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੀ ਵੀ ਐਸੀ ਹੀ ਲੀਲਾ ਵਰਤੀ, 10ਵੇਂ ਪਾਤਸ਼ਾਹ ਨੇ ਵੀ ਐਸੀ ਹੀ ਲੀਲਾ ਵਰਤਾਈ, ਘੋੜੇ ਦੇ ਸਮੇਤ ਸਤਿਗੁਰੂ ਜੀ ਸੱਚਖੰਡ ਗਮਨ ਕਰ ਗਏ। ਇਹ ਸੱਚਾਈ ਹੈ, ਸਤਿਗੁਰੂ ਜੀ ਵਾਸਤੇ ਕੋਈ ਵੱਡੀ ਗੱਲ ਨਹੀਂ ਹੈ। ਆਮ ਲੋਕ ਤਾਂ ਭਰਮ ਜਾਂਦੇ ਹਨ ਅਤੇ ਸ਼ੰਕਾ ਕਰਦੇ ਹਨ, ਜਿਹੜਾ ਗੁਰੂ 'ਤੇ ਸ਼ੰਕਾ ਕਰੇ ਉਹਦਾ ਕਦੀ ਉਧਾਰ ਨਹੀਂ ਹੁੰਦਾ, ਫਿਰ ਆਪਣੇ ਗੁਰੂ 'ਤੇ ਸ਼ੰਕਾ ਕਰੇ। ਜਿਸ ਗੁਰੂ ਦਾ ਆਪਣੇ ਆਪ ਨੂੰ ਉਹ ਸਿੱਖ ਕਹਾਉਂਦਾ ਹੋਵੇ, ਜਿਸ ਗੁਰੂ ਦਾ ਉਸਨੇ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ ਹੋਵੇ, ਜਿਸ ਗੁਰੂ ਨੂੰ ਆਪਣਾ ਪਿਤਾ ਮੰਨਦਾ ਹੋਵੇ ਅਤੇ ਉਸ 'ਤੇ ਸ਼ੰਕਾ ਕਰ ਲਵੇ, ਫਿਰ ਤਾਂ ਉਹਦਾ ਉਧਾਰ ਨਹੀਂ ਹੋ ਸਕਦਾ। ਸ਼ੰਕਾ ਵਾਲੇ ਬੰਦੇ ਦਾ ਕਦੀ ਭਲਾ ਨਹੀਂ ਹੁੰਦਾ, ਕਦੀ ਉਧਾਰ ਨਹੀਂ ਹੁੰਦਾ। ਹੁਣ ਸ਼ੰਕਾਵਾਦੀ ਐਸੇ ਲੋਕ ਹਨ, ਕਹਾਉਂਦੇ ਤਾਂ ਆਪਣੇ ਆਪ ਨੂੰ ਸਿੱਖ ਹਨ ਪਰ ਗੁਰੂ 'ਤੇ ਸ਼ੱਕ ਕਰਦੇ ਹਨ, ਆਪਣੀ ਬੁੱਧੀ ਨੂੰ ਵੱਡਿਆਂ ਸਮਝਦੇ ਹਨ, ਕਿਉਂਕਿ ਉਹਨਾਂ ਅੰਦਰ ਭਾਵਨਾ ਨਹੀਂ ਹੈ ਅਤੇ ਭਾਵਨਾ ਤੋਂ ਬਿਨਾਂ ਪਰਮਾਤਮਾ ਦੀ ਪ੍ਰਾਪਤੀ ਤਾਂ ਹੋ ਹੀ ਨਹੀਂ ਸਕਦੀ। ਦਸ਼ਮੇਸ਼ ਪਿਤਾ ਜੀ ਦਾ ਬਚਨ ਹੈ, ਭਾਵਨਾ ਵਿਹੀਨ ਕੈਸੇ ਪਾਵੇਂ ਜਗਦੀਸ਼ ਕੋ। ਅਤੇ ਆਪਾਂ ਰੋਜ਼ਾਨਾ ਸੁਖਮਨੀ ਸਾਹਿਬ ਪੜ੍ਹਦੇ ਹਾਂ, ਜਾ ਕੇ ਮਨ ਗੁਰ ਕੀ ਪ੍ਰਤੀਤ ਇਸ ਜਨ ਆਵੇ ਹਰ ਪ੍ਰਭ ਚੀਤ, ਜਾ ਕੇ ਹਿਰਦੇ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ। ਹੁਣ ਜੇ ਪ੍ਰਤੀਤ ਨਹੀਂ ਹੈ, ਜੇ ਵਿਸ਼ਵਾਸ ਨਹੀਂ, ਤਾਂ ਕੁਝ ਵੀ ਪ੍ਰਾਪਤ ਨਹੀਂ ਹੋ ਸਕਦਾ। ਜਿਹੜੇ ਸ਼ੰਕਾਵਾਦੀ ਉਹ ਕਹਿੰਦੇ ਵੀ ਇਹ ਹੋ ਨਹੀਂ ਸਕਦਾ, ਸਤਿਗੁਰੂ ਜੀ ਕੀ ਨਹੀਂ ਕਰ ਸਕਦੇ। ਗੁਰਬਾਣੀ ਦਾ ਹੀ ਫੁਰਮਾਨ ਹੈ, ਗੁਰ ਕੀ ਮਹਿਮਾ ਕਥੈ ਕਿਆ ਪ੍ਰਾਣੀ, ਬ੍ਰਹਮਾ ਬਿਸ਼ਨ ਮਹੇਸ਼ ਨਾ ਜਾਣੀ। ਤੂੰ ਗੁਰੂ ਦੀ ਮਹਿਮਾ ਕੀ ਕਹੇਗਾ, ਗੁਰ ਕੀ ਮਹਿਮਾ ਅਗਮ ਹੈ ਕਿਆ ਕਥੈ ਕਥਨ ਕਹਾਰ, ਕੀ ਕੋਈ ਕਹਿ ਸਕਦਾ ਹੈ। ਗੁਰੂ ਦੀ ਵਡਿਆਈ, ਗੁਰੂ ਦੀ ਮਹਿਮਾ ਕਹੀ ਨਹੀਂ ਜਾ ਸਕਦੀ। ਸੋ ਸਤਿਗੁਰੂ ਜੀ ਘੋੜੇ ਸਮੇਤ ਹੀ ਸੱਚਖੰਡ ਗਮਨ ਕਰ ਗਏ, ਇਤਿਹਾਸ ਦੱਸਦਾ ਹੈ। ਕੁਝ ਵੀ ਅਸਥੀਆਂ ਜਿਹਨੂੰ ਆਪਾਂ ਫੁੱਲ ਕਹਿੰਦੇ ਹਾਂ ਨਹੀਂ ਮਿਲੇ, ਛੋਟੀ ਜਿਹੀ ਸ੍ਰੀ ਸਾਹਿਬ ਮਿਲੀ 3 ਇੰਚੀ, ਜਿਹਦੇ ਦਰਸ਼ਨ ਤਖਤ ਸੱਚਖੰਡ ਹਜ਼ੂਰ ਸਾਹਿਬ ਕਰਾਏ ਜਾਂਦੇ ਹਨ। ਇਹ ਸਤਿਗੁਰੂ ਦੀ ਆਪਣੀ ਲੀਲਾ ਹੈ। ਭਾਈ ਸੰਤੋਖ ਸਿੰਘ ਜੀ ਨੇ ਲਿਖਿਆ ਹੈ ਕਿ ਸਤਿਗੁਰੂ ਹਰਿਰਾਇ ਸਾਹਿਬ ਜੀ ਮਹਾਰਾਜ ਦੇ ਅੰਗੀਠੇ ਦੇ ਵਿੱਚੋਂ ਵੀ ਕੋਈ ਫੁੱਲ ਨਹੀਂ ਮਿਲਿਆ, ਕਿਉਂਕਿ ਉਹਨਾਂ ਦਾ ਸਰੀਰ ਤਾਂ ਜਦੋਂ ਲਾਂਬੂ ਲਗਾਇਆ ਉਦੋਂ ਹੀ ਅੰਗੀਠੇ ਵਿੱਚੋਂ ਅਲੋਪ ਹੋ ਗਿਆ ਸੀ, ਦਿਸਣੋਂ ਰਹਿ ਗਿਆ ਸੀ। ਸਰੋਹ ਵਿਚਾਰ, ਇਹ ਸਤਿਗੁਰੂ ਦੀ ਐਸੀ ਵਡਿਆਈ ਹੈ। ਸਤਿਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਜਿਨ੍ਹਾਂ ਨੇ ਬਾਲ ਅਵਸਥਾ ਦੇ ਵਿੱਚ ਹੀ ਬਹੁਤ ਵੱਡੀਆਂ ਬਖਸ਼ਾਂ ਕੀਤੀਆਂ। ਇੱਕ ਛੱਜੂ ਨਾਮ ਦੇ ਝੀਵਰ ਤੋਂ ਗੀਤਾ ਦੇ ਅਰਥ ਕਰਵਾ ਦੇਣੇ, ਸਿਰ 'ਤੇ ਛੱਟੀ ਰੱਖ ਕੇ, ਐਸੀ ਵਡਿਆਈ ਸੰਸਾਰ ਦੇ ਇਤਿਹਾਸ ਵਿੱਚ ਪੜ੍ਹ ਕੇ ਦੇਖ ਲਓ, ਕਿਸੇ ਵੀ ਅਵਤਾਰ ਪੀਰ ਪੈਗੰਬਰ ਵਿੱਚ ਨਹੀਂ ਸੀ। ਜੋ ਵਡਿਆਈਆਂ ਸਤਿਗੁਰੂ ਦਸੇ ਪਾਤਸ਼ਾਹੀਆਂ ਦੇ ਵਿੱਚ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਵਡਿਆਈ ਜੋ ਹੈ ਉਹ ਕਿਸੇ ਦੀ ਹੋ ਹੀ ਨਹੀਂ ਸਕਦੀ, ਕਿਉਂਕਿ ਉਹ ਤਾਂ ਕੁਝ ਤਾਕਤਾਂ ਕੁਝ ਸ਼ਕਤੀਆਂ ਲੈ ਕੇ ਆਏ ਸਨ, ਅਤੇ ਸਤਿਗੁਰੂ ਜੀ ਦਸੇ ਸਰੂਪਾਂ ਅੰਦਰ ਉਹ ਤਾਂ ਸਰਬ ਸ਼ਕਤੀਮਾਨ ਸਨ। 16 ਕਲਾ ਸੰਪੂਰਨ ਫਲਿਆ, ਅੰਤ ਕਲਾ ਹੋਏ ਠਾਕੁਰ ਚੜਿਆ, ਅੰਤ ਹੀ ਨਹੀਂ ਕਿੰਨੀਆਂ ਤਾਕਤਾਂ ਸਨ, ਕਿੰਨੀਆਂ ਤਾਕਤਾਂ ਦੇ ਮਾਲਕ ਸਤਿਗੁਰੂ ਮਹਾਰਾਜ। ਫਿਰ ਉਸ ਸਮੇਂ ਦਿੱਲੀ ਵਿੱਚ ਬਿਮਾਰੀ ਪਈ ਹੋਈ ਸੀ, ਜਿਹੜਾ ਵੀ ਸਤਿਗੁਰੂ ਦੇ ਦਰਸ਼ਨ ਕਰਦਾ ਉਹਦੇ ਰੋਗ ਮਿਟ ਜਾਂਦੇ। ਇਸੇ ਕਰਕੇ ਕਲਗੀਧਰ ਪਾਤਸ਼ਾਹ ਨੇ ਫਰਮਾਇਆ ਹੈ, ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ। ਐਸੇ ਦਿਆਲੂ ਸਤਿਗੁਰੂ ਮਹਾਰਾਜ, ਉਹਨਾਂ ਦਾ ਗੁਰਿਆਈ ਗੱਦੀ ਬਿਰਾਜਮਾਨ ਹੋਣ ਦਾ ਅੱਜ ਗੁਰਪੁਰਬ ਹੈ, ਅਤੇ ਸਤਿਗੁਰੂ ਹਰਿਰਾਇ ਸਾਹਿਬ ਜੀ ਮਹਾਰਾਜ ਜਿਨ੍ਹਾਂ ਦਾ ਬੜਾ ਹੀ ਕੋਮਲ ਸੁਭਾਅ ਸੀ। ਜਦੋਂ ਦਾਦਾ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਇਹ ਸਿੱਖਿਆ ਦਿੱਤੀ ਕਿ ਦਾਮਨ ਸਾਂਭ ਚਲੋ, ਬਾਗ ਦੇ ਵਿੱਚੋਂ ਇੱਕ ਫੁੱਲ ਟੁੱਟ ਗਿਆ ਹੈ ਚੋਲੇ ਨਾਲ ਫਸ ਕੇ, ਚੋਲਾ ਬਹੁਤ ਵੱਡਾ ਪਾਉਂਦੇ ਸਨ, 101 ਕਲੀਆਂ ਦਾ ਚੋਲਾ, ਹੁਣ 101 ਕਲੀਆਂ ਦਾ ਚੋਲਾ ਕਿੱਡਾ ਵੱਡਾ ਉਹਦਾ ਘੇਰਾ ਹੋਏਗਾ, ਅਤੇ ਹਵਾ ਦੇ ਨਾਲ ਵੀ ਕਿਤਨਾ ਵੱਡਾ ਉਹਦਾ ਫੈਲਾਵ ਹੋ ਜਾਏਗਾ। ਸਤਿਗੁਰੂ ਜੀ ਨੇ ਉਪਦੇਸ਼ ਦਿੱਤਾ ਸੀ ਦਾਮਨ ਸਾਂਭ ਚਲੋ, ਉਦੋਂ ਤੋਂ ਲੈ ਕੇ ਚੋਲਾ ਸੰਭਾਲ ਕੇ ਹੀ ਸਤਿਗੁਰੂ ਜੀ ਚੱਲਦੇ ਸਨ, ਗੁਰਿਆਈ 'ਤੇ ਬਿਰਾਜਮਾਨ ਹੋ ਗਏ ਫਿਰ ਵੀ ਉਹ ਚੋਲਾ ਸੰਭਾਲ ਕੇ ਹੀ ਚੱਲਦੇ ਸਨ, ਅਤੇ ਦਿਆਲੂ ਇੰਨੇ ਸਨ ਜੇ ਸ਼ਿਕਾਰ ਨੂੰ ਬਾਹਰ ਜੰਗਲ ਵਿੱਚ ਜਾਂਦੇ ਜਿਉਂਦੇ ਹੀ ਹਿਰਨਾ ਆਦਿ ਨੂੰ ਪਕੜ ਲਿਆਉਂਦੇ, ਫਿਰ ਉਹਨਾਂ 'ਤੇ ਬਖਸ਼ਿਸ਼ ਕਰਦੇ, ਉਹਨਾਂ 'ਤੇ ਹੱਥ ਫੇਰ ਕੇ ਉਹਨਾਂ ਦਾ ਉਧਾਰ ਕਰ ਦਿੰਦੇ, ਫਿਰ ਛੱਡ ਵੀ ਦਿੰਦੇ, ਕਿਉਂਕਿ ਜਿਸ 'ਤੇ ਸਤਿਗੁਰੂ ਦਾ ਹੱਥ ਛੂ ਗਿਆ ਫਿਰ ਉਹਦੇ ਉਧਾਰ ਵਿੱਚ ਤਾਂ ਸੰਸਾ ਹੈ ਹੀ ਨਹੀਂ। ਤਾਂ ਹੀ ਕਹਾਂ ਪਰਵਾਹ ਕਾਹੋਂ ਕੀ ਜਾਹੇ ਬਸੀਸ ਧਰਿਓ ਗੁਰ ਹੱਥ, ਅਤੇ ਸਤਿਗੁਰੂ ਜੀ ਦੇ ਕੋਲ ਜਿਹੜੀਆਂ ਸੰਸਾਰ ਵਿੱਚ ਦੁਰਲੱਭ ਵਸਤੂਆਂ ਕਿਤੋਂ ਵੀ ਪ੍ਰਾਪਤ ਨਹੀਂ ਹੋ ਸਕਦੀਆਂ ਉਹ ਵੀ ਸਤਿਗੁਰੂ ਜੀ ਦੇ ਦਵਾਖਾਨੇ ਦੇ ਵਿੱਚ ਸਨ। 10 ਤੋਲੇ ਦੀ ਇੱਕ ਹਰਣ ਜਿਹਦਾ ਵਜ਼ਨ 10 ਤੋਲੇ ਹੋਵੇ, 14 ਸਿਰਸਾਹੀ, ਇੱਕ ਮਾਸੇ ਦਾ ਲੌਂਗ, ਜਦੋਂ ਸ਼ਾਹਜਹਾਂ ਦੇ ਪੁੱਤਰ ਦਾਰਾ ਸ਼ਿਕੋਹ ਨੂੰ ਔਰੰਗਜ਼ੇਬ ਨੇ ਈਰਖਾ ਕਰਕੇ ਇਹ ਪਤਾ ਲੱਗਿਆ ਵੀ ਲੱਗਦਾ ਹੈ ਹੁਣ ਮੇਰਾ ਪਿਓ ਗੱਦੀ ਇਹਨੂੰ ਦੇਵੇਗਾ, ਦਿੱਲੀ ਦਾ ਤਖ਼ਤ ਇਹਨੂੰ ਦੇਵੇਗਾ, ਉਹ ਕਿਸੇ ਤਰੀਕੇ ਦੇ ਨਾਲ ਸ਼ੇਰ ਦੀ ਮੁੱਛ ਦਾ ਵਾਲ ਪੀਸ ਕਰਕੇ ਉਹਨੂੰ ਖਵਾ ਦਿੱਤਾ ਕਿਸੇ ਤਰੀਕੇ ਦੇ ਨਾਲ, ਐਸਾ ਉਹ ਰੋਗ ਲੱਗਿਆ ਅੰਦਰ ਇਲਾਜ ਹੋਵੇ ਹੀ ਨਾ। ਵੈਦਾਂ ਨੇ ਦੱਸਿਆ ਵੀ ਐਸੀ ਜੇ ਹਰੜ ਅਤੇ ਐਸਾ ਲੌਂਗ ਮਿਲੇ ਇੱਕ ਮਾਸੇ ਵਜ਼ਨ ਦਾ ਅਤੇ 10 ਤੋਲੇ ਦੀ ਹਰੜ ਹੋਵੇ ਉਹਦੇ ਨਾਲ ਠੀਕ ਹੋ ਸਕਦਾ ਹੈ, ਪਤਾ ਕੀਤਾ ਵੀ ਦੁਨੀਆਂ 'ਚ ਕਿਤੋਂ ਵੀ ਨਹੀਂ ਮਿਲ ਸਕਦੀ। ਕਿਸੇ ਨੇ ਦੱਸਿਆ ਵੀ ਐਸੀਆਂ ਦੁਰਲੱਭ ਵਸਤੂਆਂ ਤਾਂ ਸਤਿਗੁਰੂ ਹਰਿਰਾਇ ਸਾਹਿਬ ਜੀ ਦੇ ਦਵਾਖਾਨੇ 'ਚ ਮਿਲ ਸਕਦੀਆਂ ਹਨ। ਜਦੋਂ ਆ ਕੇ ਮੰਗ ਕੀਤੀ ਤਾਂ ਸਤਿਗੁਰੂ ਜੀ ਨੇ ਬਖਸ਼ਿਸ਼ ਦੇ ਦਿੱਤੀ, ਬਹੁਤ ਦਿਆਲੂ ਸੁਭਾਅ ਵਾਲੇ ਸਤਿਗੁਰੂ ਮਹਾਰਾਜ। 2200 ਸਵਾਰ ਮਹਾਰਾਜ ਆਪਣੇ ਨਾਲ ਰੱਖਦੇ ਸਤਿਗੁਰੂ ਹਰਿਰਾਇ ਸਾਹਿਬ ਜੀ, ਪਰ ਜੰਗ ਨਹੀਂ ਕੀਤਾ। ਹੁਕਮ ਸੀ ਦਾਦਾ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਕਿ ਤੁਸੀਂ ਜੰਗ ਨਹੀਂ ਕਰਨਾ। ਕਿਹਾ ਮਹਾਰਾਜ ਜੇ ਲੋੜ ਪੈ ਜਾਵੇ ਤਾਂ, ਸਤਿਗੁਰੂ ਜੀ ਨੇ ਕਿਹਾ ਵੀ ਜੋ ਚੜ੍ਹ ਕੇ ਆਏਗਾ ਉਹ ਲੁਹਾ ਕੇ ਚਲਾ ਜਾਏਗਾ, ਤੁਸੀਂ ਨਹੀਂ ਜੰਗ ਕਰਨਾ। ਫੌਜਾਂ ਰੱਖੀਆਂ, ਸ਼ਾਹੀ ਠਾਠ ਬਾਠ ਸਾਰਾ ਕੁਝ ਉਸੇ ਤਰ੍ਹਾਂ ਹੀ ਆਪਣੇ ਦਾਦਾ ਗੁਰੂ ਦੇ ਵਾਂਗ ਹੀ, ਪਰ ਜੰਗ ਨਹੀਂ ਕੀਤੇ। ਸੋ ਐਸੇ ਸਤਿਗੁਰੂ ਮਹਾਰਾਜ, ਕਿਉਂਕਿ ਸਮਾਂ ਇਜਾਜ਼ਤ ਨਹੀਂ ਦਿੰਦਾ, ਗੁਰੂ ਦੀ ਮਹਿਮਾ ਬਹੁਤ ਵੱਡੀ ਹੈ, ਆਪਾਂ ਸ਼ਬਦ ਦੀ ਵਿਚਾਰ ਵੀ ਕਰਨੀ ਹੈ। ਇਸ ਵਾਸਤੇ ਆਪਾਂ ਹੁਣ ਗੁਰਸ਼ਬਦ ਦੀ ਵਿਚਾਰ ਸਰਵਣ ਕਰੀਏ। ਅੱਜ ਸਤਿਕਾਰਯੋਗ ਸਿੰਘ ਸਾਹਿਬ ਯਾਨੀ ਗੁਰਬਚਨ ਸਿੰਘ ਜੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਉਹਨਾਂ ਦੀ ਕਥਾ ਦੀ ਹਾਜ਼ਰੀ ਸੀ, ਪਰ ਰਾਤੀ ਅਚਾਨਕ ਹੀ ਉਹਨਾਂ ਦੀ ਤਬੀਅਤ ਖਰਾਬ ਹੋ ਗਈ, ਪੇਟ ਖਰਾਬ ਹੋ ਗਿਆ, ਜਿਸ ਕਰਕੇ ਉਹਨਾਂ ਦੇ ਪੀਏ ਜਸਵਿੰਦਰਪਾਲ ਸਿੰਘ, ਉਹਨਾਂ ਦੇ ਸਪੁੱਤਰ ਵੀ ਅਤੇ ਪੀਏ ਵੀ, ਉਹਨਾਂ ਨੇ ਫੋਨ ਕੀਤਾ ਵੀ ਸਿੰਘ ਸਾਹਿਬ ਜੀ ਦਾ ਪੇਟ ਖਰਾਬ ਹੈ ਅਤੇ ਸਵੇਰੇ ਕਥਾ ਦੀ ਹਾਜ਼ਰੀ ਤੁਸੀਂ ਭਰਨੀ ਹੈ। ਸੋ ਇਸ ਕਰਕੇ ਸਤਿਗੁਰੂ ਦੀ ਕਿਰਪਾ ਹੋਈ, ਗੁਰੂ ਰਾਮਦਾਸ ਸਾਹਿਬ ਮਹਾਰਾਜ ਦੀ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ, ਅੱਜ ਫਿਰ ਆਪ ਸੰਗਤਾਂ ਦੇ ਦਰਸ਼ਨ ਕਰਨ ਦਾ ਸਮਾਂ ਪ੍ਰਾਪਤ ਹੋਇਆ। ਸਤਿਗੁਰੂ ਮਿਹਰ ਕਰਨ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ ਨੂੰ ਸੰਪੂਰਨ ਦੇਹ ਅਰੋਗਤਾ ਤੰਦਰੁਸਤੀ ਅਤੇ ਸਦਾ ਚੜ੍ਹਦੀਆਂ ਕਲਾਂ ਵਿੱਚ ਸਤਿਗੁਰੂ ਜੀ ਰੱਖਣ। ਬਹੁਤ ਵੱਡੀਆਂ ਜ਼ਿੰਮੇਵਾਰੀਆਂ ਜੋ ਪੰਥ ਨੇ ਉਹਨਾਂ ਨੂੰ ਸੌਂਪੀਆਂ ਹਨ, ਪੰਜਾਂ ਤਖਤਾਂ ਦੇ ਮੁੱਖ ਸੇਵਾਦਾਰਾਂ ਨੂੰ ਇਹ ਜ਼ਿੰਮੇਵਾਰੀਆਂ ਕੌਮ ਦੀਆਂ ਸੌਂਪੀਆਂ ਹੋਈਆਂ, ਪਰ ਵਿਸ਼ੇਸ਼ ਕਰਕੇ ਉਹਨਾਂ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ। ਸੋ ਸਤਿਗੁਰੂ ਉਹਨਾਂ ਨੂੰ ਤੰਦਰੁਸਤੀ ਬਖਸ਼ਣ, ਸਦਾ ਚੜ੍ਹਦੀਆਂ ਕਲਾਂ ਵਿੱਚ ਰਹਿ ਕੇ ਉਹ ਗੁਰੂ ਪੰਥ ਦੀ ਸੇਵਾ ਸਦਾ ਹੀ ਕਰਦੇ ਰਹਿਣ। ਇਹ ਸਾਰੀਆਂ ਸੰਗਤਾਂ ਨੇ ਅਸੀਸ ਦੇਣੀ। ਆਓ ਗੁਰਸ਼ਬਦ ਦੀ ਵਿਚਾਰ, ਅੱਖਰੀ ਅਰਥਾਂ ਦੀ ਵਿਚਾਰ ਸਰਵਣ ਕਰਨ ਦੇ ਵਾਸਤੇ ਆਪੋ ਆਪਣੇ ਖਿਆਲਾਂ ਨੂੰ ਬਾਹਰੋਂ ਰੋਕੀਏ। ਸਾਵਧਾਨ ਇਕਾਗਰ ਚੀਤ ਹੁੰਦੇ ਹੋਏ ਮਨ ਕਰਕੇ ਹਾਜ਼ਰੀਆਂ ਲਵਾਈਏ, ਰਸਨਾ ਕਰੀਏ ਪਵਿੱਤਰ। ਸਾਰੇ ਗੱਜ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ, ਫਿਰ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਜੀ।
ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ। ਹਉਮੈ ਵਿੱਚ ਜਗਤ ਮੁਆ, ਮਰਦੋ ਮਰਦਾ ਜਾਏ।
ਹਉਮੈ ਇਹੀ ਬੰਧਨਾ ਫਿਰ ਫਿਰ ਜੋ ਨਹੀਂ ਪਾਏ। ਹਉਮੈ ਹੀ ਸਭ ਤੋਂ ਵੱਡਾ ਬੰਧਨ ਹੈ ਜੋ ਜੀਵ ਨੂੰ ਵਾਰ ਵਾਰ ਜਨਮ ਮਰਨ ਦੇ ਗੇੜ ਵਿੱਚ ਪਾ ਦਿੰਦਾ ਹੈ। ਅਤੇ ਸਤਿਗੁਰੂ ਜੀ ਦਾ ਬਚਨ ਵੀ ਹੈ, ਹਉਮੈ ਬੂਝੈ ਤਾਂ ਦਰ ਸੂਝੈ। ਜੇ ਅੰਦਰੋਂ ਹਉਮੈ ਮਿਟੇਗੀ ਅਤੇ ਪ੍ਰਭੂ ਦੀ ਪ੍ਰਾਪਤੀ ਦਾ ਜੋ ਦਰਵਾਜ਼ਾ ਆਤਮ ਗਿਆਨ ਹੈ ਉਹ ਪ੍ਰਾਪਤ ਹੋਏਗਾ। ਜਿੱਥੇ ਹਉਮੈ ਹੈ ਉੱਥੇ ਨਾਮ ਦਾ ਨਿਵਾਸ ਨਹੀਂ। ਜਿਸ ਹਿਰਦੇ ਵਿੱਚ ਨਾਮ ਦਾ ਨਿਵਾਸ ਹੋ ਜਾਵੇ ਉੱਥੇ ਫਿਰ ਹਉਮੈ ਨਹੀਂ ਰਹਿੰਦੀ। ਸਾਰਾ ਸੰਸਾਰ ਹਉਮੈ ਦੇ ਵਿੱਚ ਮਰਦਾ ਹੈ, ਜੰਮਦਾ ਹੈ, ਮਰਦੋ ਮਰਦਾ ਜਾਏ, ਜੰਮਦਾ ਮਰਦਾ ਹੀ ਜਾ ਰਿਹਾ ਹੈ। ਕੋਈ ਛੋਟੀ ਉਮਰ ਵਿੱਚ, ਕੋਈ ਜਵਾਨ ਉਮਰ ਵਿੱਚ, ਕੋਈ ਬੁਢੇਪੇ ਦੇ ਵਿੱਚ, ਜਿਤਨਾ ਜਿਤਨਾ ਪ੍ਰਭੂ ਨੇ ਜਿਸ ਨੂੰ ਸਵਾਸਾਂ ਦਾ ਧਨ ਦਿੱਤਾ ਹੈ, ਸਵਾਸਾਂ ਦੀ ਪੂੰਜੀ ਦਿੱਤੀ, ਉਹ ਸੰਸਾਰ ਜੰਮਣ ਮਰਨ ਦੇ ਚੱਕਰ ਵਿੱਚ ਪਿਆ ਹੋਇਆ ਹੈ, ਗੇੜੇ ਖਾਈ ਜਾਂਦਾ ਹੈ। ਪਰ ਜੇ ਸਤਿਗੁਰੂ ਦੀ ਬਖਸ਼ਿਸ਼ ਹੋਵੇ, ਅੱਗੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ, ਇਹ ਸਤਿਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਸਲੋਕ ਮਹੱਲਾ ਤੀਜਾ ਉਪਦੇਸ਼ ਬਖਸ਼ਿਸ਼ ਕਰਦੇ ਹਨ। ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਜੀ ਕਿ ਸਾਰਾ ਸੰਸਾਰ ਹਉਮੈ ਵਿੱਚ ਹੀ ਮਰਦਾ ਹੈ ਅਤੇ ਮਰਦਾ ਜਾ ਰਿਹਾ ਹੈ, ਮਰਦਾ ਰਹੇਗਾ।
ਜਿਚਰ ਵਿੱਚ ਦਮ ਹੈ ਤਿਚਰ ਨਾ ਚੇਤੈ, ਕੇ ਕਰੇ ਗੁ ਅੱਗੇ ਜਾਏ।
ਸੋ ਜਿੰਨਾ ਚਿਰ ਵਿੱਚ ਸਵਾਸ ਹਨ ਉਹਨਾਂ ਚਿਰ ਤਾਂ ਚੇਤੇ ਨਹੀਂ ਕਰਦਾ। ਜਦੋਂ ਸਵਾਸਾਂ ਦੀ ਪੂੰਜੀ ਖਤਮ ਹੋਣ ਵਾਲੀ ਅੰਤ ਸਮਾਂ ਆ ਜਾਂਦਾ ਹੈ ਉਦੋਂ ਫਿਰ ਪਛਤਾਉਂਦਾ ਹੈ, ਪਰ ਉਦੋਂ ਪਛਤਾਇਆ ਫਿਰ ਕੁਝ ਨਹੀਂ ਹੁੰਦਾ। ਫਿਰ ਪਛਤਾਵੇਂਗਾ ਮੂੜਿਆ ਤੂੰ ਕੌਣ ਕੁਮਤ ਭਰਮ ਲਾਗਾ, ਚੇਤ ਰਾਮ ਨਹੀਂ ਜੰਪੁਰ ਜਾਏਗਾ। ਸੋ ਜਿੰਨਾ ਚਿਰ ਅੰਦਰ ਸਵਾਸ ਚੱਲਦੇ ਹਨ ਇਹ ਸਵਾਸਾਂ ਦੀ ਪੂੰਜੀ ਨੂੰ ਗਲਤ ਪਾਸੇ ਲਾ ਰਿਹਾ ਹੈ, ਚੇਤੇ ਨਹੀਂ ਕਰਦਾ। ਅਤੇ ਸਵਾਸਾਂ ਦੀ ਪੂੰਜੀ ਇਸ ਨੇ ਵਿਅਰਥ ਗੁਆ ਦਿੱਤੀ। ਚੱਲੇ ਜੁਆਰੀ ਦੋਏ ਹੱਥ ਝਾਰ, ਫਿਰ ਕੀ ਕਰੇਗ ਅੱਗੇ ਜਾ ਕੇ ਫਿਰ ਕੀ ਕਰੇਗਾ। ਜਦੋਂ ਹਿਸਾਬ ਹੋਇਆ ਵੀ ਇੰਨੀ ਤੈਨੂੰ ਪੂੰਜੀ ਦਿੱਤੀ ਸੀ ਕਿੱਧਰ ਗਵਾਈ, ਫਿਰ ਕੀ ਕਰੇਗਾ ਅੱਗੇ ਜਾ ਕੇ। ਅੱਗੇ ਤਾਂ ਫਿਰ ਨਾਮ ਨੇ ਹੀ ਸਹਾਇਤਾ ਕਰਨੀ ਹੈ। ਜਹ ਮਾਤ ਪਿਤਾ ਸੁਤ ਮੀਤ ਨਾ ਪਾਈ, ਮਨੂਹਾ ਨਾਮ ਤੇਰੇ ਸਹਾਈ। ਜੇ ਨਾਮ ਦੀ ਕਮਾਈ ਨਹੀਂ ਕੀਤੀ, ਸਵਾਸਾਂ ਦੇ ਨਾਲ ਸਿਮਰਨ ਨਹੀਂ ਕੀਤਾ, ਫਿਰ ਅੱਗੇ ਜਾ ਕੇ ਕੀ ਕਰੇਗਾ।
ਗਿਆਨੀ ਹੋਏ ਸੋ ਚੇਤਨ ਹੋਏ, ਅਗਿਆਨੀ ਅੰਧ ਕਮਾਏ।
ਜਿਹਨਾਂ ਨੂੰ ਸਤਿਗੁਰੂ ਜੀ ਗਿਆਨ ਸੋਝੀ ਬਖਸ਼ ਦਿੰਦੇ ਹਨ। ਹੁਣ ਆਪਾਂ ਸਾਰਿਆਂ ਨੂੰ ਸਤਿਗੁਰੂ ਨੇ ਸੋਝੀ ਦਿੱਤੀ ਹੈ, ਤਾਂ ਹੀ ਆਪਾਂ ਗੁਰੂ ਦਰਬਾਰ ਵਿੱਚ ਹਾਜ਼ਰੀਆਂ ਭਰ ਰਹੇ ਹਾਂ। ਇਹ ਸਤਿਗੁਰੂ ਨੇ ਸਾਨੂੰ ਸੋਝੀ ਦਿੱਤੀ ਹੈ ਕਿ ਕਥਾ ਸੁਣਨੀ ਇਹ ਵੀ ਭਗਤੀ ਹੈ, ਇਹਦਾ ਵੀ ਬੜਾ ਪੁੰਨ ਹੈ। ਅਤੇ ਫਿਰ ਸੁਣ ਕੇ ਮੰਨਣਾ ਉਹ ਤਾਂ ਫਿਰ ਪੌੜੀਆਂ ਚੜ੍ਹਨ ਵਾਲੀ ਗੱਲ ਹੈ, ਅਤੇ ਮੰਨ ਕੇ ਫਿਰ ਜੀਵਨ ਦੀ ਵਰਤੋਂ ਵਿੱਚ ਲਿਆਉਣਾ ਫਿਰ ਤਾਂ ਹੋਰ। ਇਹ ਤਾਂ ਰਾਹੇ ਪਦ ਪਵੜੀਆ ਚੜ੍ਹੀਏ ਹੋਏ 21, ਫਿਰ ਤਾਂ ਈਸ਼ਵਰ ਦੀ ਪ੍ਰਾਪਤੀ, ਉਹ ਪਰਮਾਤਮਾ ਦੇ ਨਾਲ ਇੱਕ ਮਿਕ ਹੋ ਜਾਣਾ, ਪਰਮ ਈਸ਼ਵਰ ਉਹਦੇ ਨਾਲ ਭੇਤਾ ਹੋ ਜਾਣੀ। ਸੋ ਜਿਨ੍ਹਾਂ ਨੂੰ ਸਤਿਗੁਰੂ ਨੇ ਸੋਝੀ ਦਿੱਤੀ ਹੈ, ਗਿਆਨ ਦਿੱਤਾ ਹੈ, ਉਹ ਫਿਰ ਚੇਤਨ ਹੋ ਜਾਂਦੇ, ਹੁਸ਼ਿਆਰ ਹੋ ਜਾਂਦੇ ਹਨ। ਉਹ ਫਿਰ ਸਵਾਸਾਂ ਨੂੰ ਬਿਰਥਾ ਨਹੀਂ ਜਾਣ ਦਿੰਦੇ। ਪਰ ਜਿਹੜੇ ਅਗਿਆਨੀ ਲੋਕ ਹਨ ਉਹ ਆਪਣੇ ਸਵਾਸਾਂ ਨੂੰ ਅੰਧਤਾਈ ਦੇ ਵਿੱਚ, ਗਲਤ ਕੰਮਾਂ ਦੇ ਵਿੱਚ ਹੀ ਇਉਂ ਬਿਰਥ ਗਵਾ ਦਿੰਦੇ ਹਨ, ਉਹ ਮਾੜੀ ਹੀ ਕਮਾਈ ਕਰਦੇ ਹਨ।
ਨਾਨਕ ਇੱਥੇ ਕਮਾਵੇ ਸੋ ਮਿਲੇ, ਅੱਗੇ ਪਾਏ ਜਾਏ।
ਜੋ ਕੁਝ ਵੀ ਅਸੀਂ ਇੱਥੇ ਕਮਾਵਾਂਗੇ, ਖੇਤ ਸਰੀਰ ਜੋ ਬੀਜੀਐ ਸੋ ਅੰਤ ਖਲੋਆ ਆਏ, ਉਹੀ ਸਾਨੂੰ ਪ੍ਰਾਪਤ ਹੋਏਗਾ ਜਿਹੋ ਜਿਹਾ ਅਸੀਂ ਕਰਮ ਕਮਾਵਾਂਗੇ। ਇਸ ਕਰਕੇ ਸਤਿਗੁਰੂ ਜੀ ਨੇ ਫਰਮਾਇਆ ਹੈ, ਐਸਾ ਕੰਮ ਮੂਲੇ ਨਾ ਕੀਜੈ ਜਿਤ ਅੰਤ ਪਛੋਤਾਈਏ। ਵੀ ਇਹੋ ਜਿਹਾ ਕੰਮ ਭੁੱਲ ਕੇ ਵੀ ਨਾ ਕਰੋ ਜਿਸ ਕਰਕੇ ਤੁਹਾਨੂੰ ਪਛਤਾਵਾ ਹੋਵੇ। ਸੋ ਜਿਹੋ ਜਿਹਾ ਜੀਵ ਨੇ ਕੋਈ ਕਰਮ ਕਮਾਇਆ ਉਹ ਫਿਰ ਉਹਨੂੰ ਅੱਗੇ ਜਾ ਕੇ ਮਿਲੇਗਾ, ਅੱਗੇ ਜਾ ਕੇ ਪ੍ਰਾਪਤ ਹੋਏਗਾ।
ਮਹੱਲਾ ਤੀਜਾ, ਧੁਰ ਖਸਮੇ ਕਾ ਹੁਕਮ ਪਿਆ, ਵਿਣ ਸਤਿਗੁਰ ਚੇਤਿਆ ਨਾ ਜਾਏ।
ਸੋ ਧੁਰ ਇਹ ਖਸਮ ਦਾ ਮਾਲਕ ਦਾ ਹੁਕਮ ਹੀ ਐਸਾ ਹੈ ਕਿ ਜਿੰਨਾ ਚਿਰ ਮਨੁੱਖ ਗੁਰੂ ਵਾਲਾ ਨਹੀਂ ਬਣਦਾ ਉਹਨਾਂ ਚਿਰ ਉਸ ਨੂੰ ਪਰਮਾਤਮਾ ਦੀ ਪ੍ਰਾਪਤੀ ਹੋ ਹੀ ਨਹੀਂ ਸਕਦੀ। ਇਹ ਤੁਰੋਂ ਹੀ ਖਸਮ ਦਾ ਮਾਲਕ ਦਾ ਹੁਕਮ ਹੀ ਐਸਾ ਪਿਆ ਹੋਇਆ ਹੈ, ਉਹਦਾ ਹੁਕਮ ਹੀ ਐਸਾ ਹੈ ਕਿ ਬਿਨਾਂ ਸਤਿਗੁਰੂ ਤੋਂ ਉਸ ਨੂੰ ਚੇਤੇ ਨਹੀਂ ਕੀਤਾ ਜਾ ਸਕਦਾ।
ਸਤਿਗੁਰ ਮਿਲਿਆ ਅੰਤਰ ਰਵ ਰਹਿਆ, ਸਦਾ ਰਹਿਆ ਲਿਵ ਲਾਏ।
ਜਿਨ੍ਹਾਂ ਨੂੰ ਸਤਿਗੁਰੂ ਮਿਲ ਗਏ, ਪੂਰਨ ਗੁਰੂ, ਹੁਣ ਕਲਯੁੱਗ ਦੇ ਸਮੇਂ ਅੰਦਰ ਗੁਰੂ ਨਾਨਕ ਦੀ ਗੱਦੀ ਦਾ ਰਾਜ ਹੈ, ਅਤੇ ਗੁਰੂ ਨਾਨਕ ਦੀ ਗੱਦੀ ਦੇ ਮਾਲਕ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਨ। ਦਸੇ ਪਾਤਸ਼ਾਹੀਆਂ ਅਤੇ ਦਸਾਂ ਪਾਤਸ਼ਾਹੀਆਂ ਦੀ ਜਾਗਦੀ ਜੋਤ, ਪ੍ਰਗਟ ਗੁਰਾਂ ਕੀ ਸਾਚੀ ਦੇਹ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਨ। ਸੋ ਜਦੋਂ ਸਤਿਗੁਰੂ ਨੂੰ ਅਸੀਂ ਮਿਲਾਂਗੇ, ਜਿਨ੍ਹਾਂ ਨੂੰ ਸਤਿਗੁਰੂ ਮਿਲ ਗਏ, ਫਿਰ ਉਹ ਗੁਰੂ ਦਾ ਹੁਕਮ ਮੰਨ ਕੇ ਸਦਾ ਰਹਿਆ ਲਿਵ ਲਾਏ, ਉਹ ਸਦਾ ਫਿਰ ਨਾਮ ਦੇ ਨਾਲ ਧਿਆਨ ਲਗਾਈ ਰੱਖਦੇ ਹਨ, ਫਿਰ ਅੰਤਰ ਰਵ ਰਿਹਾ, ਜੋ ਅੰਦਰ ਹੀ ਵਿਆਪਕ ਪਰਮਾਤਮਾ ਹੈ ਉਸ ਨੂੰ ਅੰਦਰੋਂ ਹੀ ਉਹ ਜਾਣ ਲੈਂਦੇ ਹਨ।
ਦਮ ਦਮ ਸਦਾ ਸਮਾਲਦਾ ਦਮ ਨਾ ਬਿਰਥਾ ਜਾਏ।
ਉਹ ਸਵਾਸ ਸਵਾਸ ਆਉਂਦੇ ਜਾਂਦੇ ਸਾਹ ਦੇ ਨਾਲ, ਹਰ ਦਮ ਹਰ ਸਾਹ ਦੇ ਨਾਲ ਉਹ ਸਦਾ ਹੀ ਪਰਮਾਤਮਾ ਨੂੰ ਯਾਦ ਰੱਖਦੇ ਹਨ, ਉਹ ਸੁਚੇਤ ਰਹਿੰਦੇ ਹਨ। ਗਿਆਨੀ ਹੋਏ ਸੋ ਚੇਤਨ ਹੋਏ, ਜਿਨ੍ਹਾਂ ਨੂੰ ਸੋਝੀ ਆਈ ਉਹ ਸੁਚੇਤ ਰਹਿੰਦੇ ਹਨ ਕਿ ਵੀ ਕੋਈ ਸਵਾਸ ਬਿਰਥਾ ਨਾ ਚਲਾ ਜਾਏ, ਖਾਲੀ ਨਾ ਚਲਾ ਜਾਏ।
ਜਨਮ ਮਰਨ ਕਾ ਭਉ ਗਿਆ ਜੀਵਨ ਪਦਵੀ ਪਾਏ।
ਜਿਹੜੇ ਸਵਾਸ ਸਵਾਸ ਸਿਮਰਨ ਕਰਦੇ ਹਨ, ਪਹਿਲਾਂ ਗੁਰੂ ਵਾਲੇ ਬਣੇ, ਫਿਰ ਸਿਮਰਨ ਦੇ ਨਾਲ ਜੁੜੇ, ਉਹਨਾਂ ਦਾ ਜਨਮ ਮਰਨ ਦਾ ਡਰ ਮੁੱਕ ਜਾਂਦਾ ਹੈ। ਜੀਵਨ ਪਦਵੀ, ਜੀਵਨ ਪਦਵੀ ਹਰ ਕਾ ਨਾਉ, ਜੋ ਨਾਮ ਜਪਣਾ ਹੈ ਇਹੀ ਅਸਲੀ ਜੀਵਨ ਹੈ। ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੇ ਕੋਈ। ਸੋ ਜੀਵਨ ਮੁਕਤ ਅਵਸਥਾ ਦੀ ਪਦਵੀ, ਅਸਲੀ ਜੀਵਨ ਦੀ ਜਾਂਚ ਦੀ ਪਦਵੀ, ਜੋ ਸਾਰਿਆਂ ਜੀਵਾਂ ਨੂੰ ਜੀਵਨ ਦੇਣ ਵਾਲਾ ਪ੍ਰਭੂ ਹੈ, ਚੇਤਨ ਹੈ, ਉਸ ਦੀ ਪ੍ਰਾਪਤੀ ਦੀ ਜੋ ਪਦਵੀ ਹੈ, ਉਹਦੇ ਨਾਲ ਭੇਤਾ ਦੀ ਜੋ ਪਦਵੀ ਹੈ, ਉਹਨਾਂ ਨੂੰ ਪ੍ਰਾਪਤ ਹੋ ਜਾਂਦੀ ਹੈ।
ਨਾਨਕ ਇਹੋ ਮਰਤਬਾ ਤਿਸ ਨੂੰ ਦੇ, ਜਿਸ ਨੂੰ ਕਿਰਪਾ ਕਰੇ ਰਜਾਏ।
ਉਹ ਰਜਾਏ ਹੁਕਮ ਕਰਨ ਵਾਲਾ, ਹੁਕਮੀ ਵਾਹਿਗੁਰੂ, ਜਿਹਦੇ ਹੁਕਮ ਅੰਦਰ ਸਾਰਾ ਕੁਝ ਹੈ, ਜਿਸ 'ਤੇ ਉਹ ਵਾਹਿਗੁਰੂ ਕਿਰਪਾ ਕਰਦਾ ਹੈ, ਉਸ ਨੂੰ ਗੁਰੂ ਦੇ ਨਾਲ ਮਿਲਾ ਦੇਵੇਗਾ। ਅਤੇ ਜਿਹੜਾ ਗੁਰੂ ਦੇ ਹੁਕਮ ਨੂੰ ਮੰਨੇਗਾ, ਉਹ ਸਵਾਸ ਸਵਾਸ ਸਿਮਰਨ ਕਰੇਗਾ, ਉਹ ਚੇਤਨ ਹੋ ਜਾਏਗਾ, ਹੁਸ਼ਿਆਰ ਹੋ ਜਾਏਗਾ, ਜਿਹਨੂੰ ਸੋਝੀ ਆ ਗਈ। ਫਿਰ ਜੀਵਨ ਪਦਵੀ ਦਾ ਜੋ ਮਰਾਤਬਾ ਹੈ, ਜੋ ਰੁਤਬਾ ਹੈ, ਇਹ ਜੋ ਸਨਮਾਨ ਹੈ, ਇਹ ਫਿਰ ਉਸੇ ਨੂੰ ਮਿਲਦਾ ਹੈ ਜਿਸ 'ਤੇ ਵਾਹਿਗੁਰੂ ਦੀ ਕਿਰਪਾ ਹੋਵੇ।
ਪੌੜੀ ਆਪੇ ਦਾਨਾ ਬੀਨਿਆ ਆਪੇ ਪਰਦਾਨਾ।
ਉਹ ਵਾਹਿਗੁਰੂ ਆਪ ਹੀ ਦਾਨਾ, ਸਾਡੇ ਮਨ ਦੀਆਂ ਗੱਲਾਂ ਨੂੰ ਜਾਣਨ ਵਾਲਾ ਵੀ ਆਪ ਹੀ ਹੈ। ਜੋ ਅਸੀਂ ਫੁਰਨਾ ਤੱਕ ਉਠਾਉਂਦੇ ਹਾਂ ਮਨ ਵਿੱਚ, ਉਹ ਵੀ ਉਹ ਜਾਣਦਾ ਹੈ। ਅਤੇ ਬਿਨਾਂ ਸਾਡੀਆਂ ਲੋਕੇ ਕੀਤੀਆਂ ਹੋਈਆਂ ਗੱਲਾਂ ਨੂੰ ਵੀ ਉਹ ਜਾਣਦਾ ਹੈ। ਜਿੰਨਾ ਮਰਜ਼ੀ ਕੋਈ ਲੋਕੇ ਕੁਝ ਕਰ ਲਵੇ, ਪਰ ਉਸ ਤੋਂ ਤਾਂ ਛੁਪਾ ਨਹੀਂ ਸਕਦਾ, ਕਿਉਂਕਿ ਉਹ ਤਾਂ ਅੰਦਰ ਹੀ ਬੈਠਾ ਹੋਇਆ ਹੈ, ਉਹੀ ਪ੍ਰਕਾਸ਼ਕ ਹੈ, ਉਹ ਚੇਤਨ ਸੱਤਾ ਦੇ ਰਿਹਾ ਹੈ। ਫਿਰ ਤਿੰਨੋਂ ਕਿਸੇ ਗੁੱਝਾ ਨਾ ਹੋਏ, ਉਸ ਤੋਂ ਤਾਂ ਕੁਝ ਲੁਕਿਆ ਰਹਿ ਹੀ ਨਹੀਂ ਸਕਦਾ। ਉਹ ਮਨ ਦੇ ਫੁਰਨੇ ਵੀ ਜਾਣਦਾ ਹੈ, ਉਹ ਦਾਨਾ ਅੰਦਰ ਦੀਆਂ ਗੱਲਾਂ ਵੀ ਅਤੇ ਬਿਨਾਂ ਬਾਹਰ ਦੀਆਂ ਗੱਲਾਂ ਵੀ। ਉਹ ਵਾਹਿਗੁਰੂ ਪਰਮੇਸ਼ੁਰ ਸਾਰਾ ਕੁਝ ਹੀ ਜਾਣਦਾ ਹੈ। ਆਪੇ ਦਾਨਾ ਬੀਨਿਆ ਆਪੇ ਪ੍ਰਧਾਨਾ, ਪ੍ਰਧਾਨ ਉਹ ਸਾਰਿਆਂ ਦਾ, ਮੁਖੀ ਵੀ ਆਪ ਹੀ ਹੈ, ਸ਼੍ਰੋਮਣੀ ਵੀ ਆਪ ਹੀ ਹੈ।
ਆਪੇ ਰੂਪ ਦਿਖਾਲਦਾ ਆਪੇ ਲਾਏ ਧਿਆਨਾ।
ਉਹ ਆਪਣੇ ਸਰੂਪ ਵਿੱਚ ਧਿਆਨ ਲਾਉਣ ਵਾਲਾ ਵੀ ਆਪ ਹੀ ਹੈ, ਆਪੇ ਹੀ ਆਪਣੇ ਸਵੈ ਸਰੂਪ ਨੂੰ ਉਹ ਵਿਖਾਲਣ ਵਾਲਾ ਵੀ ਹੈ।
ਆਪੇ ਮੋਨੀ ਵਰਤਦਾ ਆਪੇ ਕਥੈ ਗਿਆਨਾ।
ਉਹ ਆਪ ਹੀ ਮੋਨੀ ਰੂਪ ਵੀ ਹੈ, ਬੋਲਦਾ ਹੀ ਨਹੀਂ। ਜਾਂ ਮੋਨੀ ਹੁੰਦਾ ਹੈ ਜਿਹਦਾ ਮਨ ਮੋਨ ਹੋ ਜਾਵੇ, ਜਿਹਦਾ ਮਨ ਬੋਲਣੋਂ ਬੰਦ ਹੋ ਜਾਵੇ, ਮਨ ਦੇ ਸੰਕਲਪ ਵਿਕਲਪ ਜਿਹਦੇ ਖਤਮ ਹੋ ਜਾਣ, ਉਹਨੂੰ ਮੋਨੀ ਕਿਹਾ ਹੈ। ਜੇ ਬਾਹਰੋਂ ਕੋਈ ਮੂੰਹ ਬੰਦ ਕਰ ਲਵੇ ਅਤੇ ਅੰਦਰ ਫੁਰਨੇ, ਉਦੋਂ ਵੀ ਵੱਧ ਚੱਲਣ, ਉਹ ਕੋਈ ਮੋਨੀ ਨਹੀਂ ਹੈ। ਸੋ ਮੋਨੀ ਹੋਏ ਬੈਠਾ ਏਕਾਂਤੀ ਹਿਰਦੈ ਕਲਪਨ ਗਾਠਾ, ਉਹ ਮੋਨੀ ਨਹੀਂ, ਉਹ ਪਰਮਾਤਮਾ ਮੋਨੀ ਰੂਪ ਵੀ ਆਪ ਹੀ ਹੈ, ਮੋਨੀ ਰੂਪ ਹੋ ਕੇ ਵੀ ਵਰਤ ਰਿਹਾ ਹੈ। ਅਤੇ ਆਪ ਹੀ ਬ੍ਰਹਿਮ ਗਿਆਨ ਦਾ ਕਥਨ ਕਰਨ ਵਾਲਾ, ਬ੍ਰਹਮ ਗਿਆਨ ਦਾ ਉਪਦੇਸ਼ ਦੇਣ ਵਾਲਾ ਵੀ ਆਪ ਹੀ ਹੈ।
ਕੌੜਾ ਕਿਸੇ ਨਾ ਲੱਗੇ ਸਭ ਨਾ ਹੀ ਪਾਣਾ।
ਉਹ ਫਿਰ ਕਿਸੇ ਨੂੰ ਕੌੜਾ ਨਹੀਂ ਲੱਗਦਾ, ਕਿਸੇ ਨੂੰ ਦੁਖਦਾਈ ਨਹੀਂ ਲੱਗਦਾ, ਉਹ ਸਾਰਿਆਂ ਨੂੰ ਚੰਗਾ ਲੱਗਦਾ ਹੈ।
ਉਸਤਤ ਬਰਨ ਨਾ ਸਕੀਐ ਸਦ ਸਦ ਕੁਰਬਾਨਾ।
ਉਸ ਵਾਹਿਗੁਰੂ ਦੀ ਉਸਤਤ ਨਹੀਂ ਕੀਤੀ ਜਾ ਸਕਦੀ, ਵਰਣਨ ਨਹੀਂ ਕੀਤੀ ਜਾ ਸਕਦੀ, ਉਸ ਤੋਂ ਸਦਾ ਸਦਾ ਕੁਰਬਾਨ ਜਾਈਏ, ਬਲਿਹਾਰ ਜਾਈਏ। ਸੋ ਪੌੜੀ ਵਿੱਚ ਸਤਿਗੁਰੂ ਜੀ ਨੇ ਉਹ ਸਾਰਾ ਕੁਝ ਆਪ ਹੀ ਵਾਹਿਗੁਰੂ ਵਰਤਦਾ ਹੋਇਆ ਉਹਨਾਂ ਨੂੰ ਸੋਝੀ ਆਈ ਹੈ, ਜੋ ਆਪਾਂ ਪਹਿਲਾਂ ਸਲੋਕ ਵਿੱਚ ਵਿਚਾਰ ਕੀਤੀ, ਜੋ ਦਮ ਦਮ ਸਦਾ ਸੰਭਾਲਦਾ ਦਮ ਨਾ ਬਿਰਥਾ ਜਾਏ, ਜਿਨ੍ਹਾਂ 'ਤੇ ਸਤਿਗੁਰੂ ਦੀ ਬਖਸ਼ਿਸ਼ ਹੋਈ, ਜਿਨ੍ਹਾਂ ਨੂੰ ਜੀਵਨ ਪਦਵੀ ਪ੍ਰਾਪਤ ਹੋ ਗਈ। ਇਹ ਉਹਨਾਂ ਦੀ ਅਵਸਥਾ ਹੈ ਕਿ ਸਾਰਾ ਕੁਝ ਵਾਹਿਗੁਰੂ ਆਪ ਹੀ ਵਰਤ ਰਿਹਾ ਹੈ। ਇਹ ਸਟੇਜ ਹੈ ਜੀਵਨ ਪਦਵੀ ਵਾਲਿਆਂ ਦੀ, ਜੀਵਨ ਮੁਕਤ ਬ੍ਰਹਮ ਗਿਆਨ ਦੀ ਪਦਵੀ ਵਾਲਿਆਂ ਦੀ ਇਹ ਅਵਸਥਾ ਹੋ ਜਾਂਦੀ ਹੈ। ਉਹਨਾਂ ਦੀ ਦ੍ਰਿਸ਼ਟੀ ਵਿੱਚ ਇਹ ਗੱਲ ਆ ਜਾਂਦੀ ਹੈ ਜੋ ਸਤਿਗੁਰੂ ਜੀ ਨੇ ਸਾਨੂੰ ਪੌੜੀ ਦੇ ਵਿੱਚ ਸ਼ਬਦ ਦਾ ਸਿਧਾਂਤ ਬਖਸ਼ਿਆ ਹੈ। ਭੁੱਲਾਂ ਗਲਤੀਆਂ ਦੀ ਖਿਮਾ ਸਤਿਗੁਰੂ ਜੀ ਬਖਸ਼ਿਸ਼ ਕਰਨ। ਸਤਿਗੁਰੂ ਜੀ ਦਾ ਬਖਸ਼ਿਆ ਹੋਇਆ ਪਾਵਨ ਪਵਿੱਤਰ ਉਪਦੇਸ਼ ਆਪਣੇ ਹਿਰਦੇ ਵਿੱਚ ਵਸੇ, ਆਪਾਂ ਹਿਰਦੇ ਵਿੱਚ ਵਸਾਈਏ, ਗੁਰਸਿੱਖੀ ਕਮਾਈਏ, ਜਿਸ ਕਰਕੇ ਲੋਕ ਸੁਖੀਏ, ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪਹਿ ਮੇਲੇ।
ਕੌੜਾ ਕਿਸੇ ਨਾ ਲੱਗੇ ਸਭ ਨਾਹੀ ਪਾਣਾ, ਉਸਤਤ ਬਰਨ ਨਾ ਸਕੀਐ ਸਦ ਸਦ ਕੁਰਬਾਨਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।